تیرا ویر کری جو دار ہے جس دن میں سمجھائے چون دش بھجن اکھنڈ ہے شبد لاگ جت گائے.
واہگرو جی کا خالصہ, واہگرو جی کی فتح. ਧੰਨ ਧੰਨ ਗੁਰਦੇਵ ਜਿਸ ਸੰਗ ਹਰ ਜਪੇ, ਗੁਰ ਕਿਰਪਾਲ ਜਪਏ ਤਾਂ ਅਵਗੁਣ ਸਭ ਛਪੇ. ਕਰਨ ਕਾਰਨ ਕਿਰਪਾ ਨਿਧਾਨ, ਪਤਿਤ ਪਾਵਨ ਭਗਤ ਬਚਲ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ, ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ. ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਬਾਰ ਚ ਹਾਜ਼ਰੀਆਂ ਭਰ ਕੇ ਆਪ ਜੀ ਨੂੰ ਹਰੀ ਜਸ ਸਰਵਣ ਕਰਨ ਦਾ ਅਹੋ ਭਾਗ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ. ਕਲੀ ਕਾਲ ਦੇ ਇਸ ਘੋਰ ਭਿਆਨਕ ਸਮੇਂ ਅੰਦਰ ਜਿੱਥੇ ਆਪੋ ਧਾਪੀ ਪਈ ਹੋਈ ਹੈ, ਹਰ ਇੱਕ ਜੀਵ ਆਪਣਾ ਸਵਾਰਥ ਸਿੱਧ ਕਰਨ ਤੇ ਲੱਗਾ ਹੋਇਆ ਹੈ, ਔਰ ਜਿਸ ਸਮੇਂ ਦੌਰਾਨ ਬੜੇ ਬੜੇ ਭਿਆਨਕ ਪਾਪ ਕਰਮ ਸੰਸਾਰ ਵਿਚ ਹੋ ਰਹੇ ਨੇ, ਔਰ ਉਹਨਾਂ ਪਾਪ ਕਰਮਾਂ ਕਰਕੇ ਜੀਵ ਦਿਨ ਪ੍ਰਤੀ ਦਿਨ ਗਰਸਦਾ ਚੱਲਿਆ ਜਾ ਰਿਹਾ, ਇਹੋ ਜਿਹੇ ਘੋਰ ਔਰ ਭਿਆਨਕ ਸਮੇਂ ਅੰਦਰ ਸਾਨੂੰ ਸਾਰਿਆਂ ਨੂੰ ਸਤਿਗੁਰਾਂ ਦੀ ਪਵਿੱਤਰ ਪਾਵਨ ਗੋਦ ਵਿਚ ਗੁਰੂ ਦੀ ਹਜ਼ੂਰੀ ਵਿਚ ਜੁੜ ਕੇ ਬੈਠਣ ਦਾ ਸਮਾਂ ਪ੍ਰਾਪਤ ਹੋਇਆ ਹੈ, ਇਹਦੇ ਵਾਸਤੇ ਸਾਨੂੰ ਗੁਰਦੇਵ ਦਾ ਕੋਟਾਨ ਕੋਟ ਸ਼ੁਕਰ ਕਰਨਾ ਚਾਹੀਦਾ, ਸ਼ੁਕਰਾਨਾ ਕਰਨਾ ਚਾਹੀਦਾ. ਸਾਹਿਬ ਜੀ ਆਪ ਜੀ ਦਾ ਸ਼ੁਕਰ ਹੈ, ਸਤਿਗੁਰਾਂ ਦਾ ਪਵਿੱਤਰ ਇਤਿਹਾਸ ਸਰਵਣ ਕਰ ਰਹੇ ਹੋ, ਛੇਵੇਂ ਪਾਤਸ਼ਾਹ ਜੀ ਨੇ ਜੋਤੀ ਜੋਤ ਸਮਾਉਣ ਦੀਆਂ ਤਿਆਰੀਆਂ ਕਰ ਲਈਆਂ, ਸੰਗਤ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਕਿਰਪਾ ਕਰਕੇ ਉਪਦੇਸ਼ ਬਖਸ਼ੋ, ਸਾਡੇ ਲਈ ਕੀ ਕਰਤੱਵ ਹੈ. ਸੰਗਤ ਦੀ ਬੇਨਤੀ ਸੁਣ ਕੇ ਮਹਾਰਾਜ ਜੀ ਨੇ ਪੰਜਵੇਂ ਪਾਤਸ਼ਾਹ ਦਾ ਉਚਾਰਣ ਕੀਤਾ ਹੋਇਆ ਪਵਿੱਤਰ ਸ਼ਬਦ ਰਾਗ ਮਾਰੂ ਦਾ ਉਚਾਰਨ ਕਰਕੇ ਸਾਰੀ ਸੰਗਤ ਨੂੰ ਉਪਦੇਸ਼ ਦਿੱਤਾ ਹੈ. ਚਾਂਦਨਾ ਚਾਂਦਨ ਆਂਗਨ, ਪ੍ਰਭ ਜੀ ਅੰਤਰ ਚਾਂਦਨਾ, ਇਹ ਪਵਿੱਤਰ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ ਹੈ ਕਿ ਚਾਨਣੇ ਚੋਂ ਸਭ ਤੋਂ ਸ੍ਰੇਸ਼ਟ ਚਾਨਣਾ ਪਰਮਾਤਮਾ ਦਾ ਚਾਨਣਾ ਹੈ, ਔਰ ਪਰਮਾਤਮਾ ਦੇ ਨਿਰੰਕਾਰ ਦੇ ਚਾਨਣੇ ਨੂੰ ਤੁਸੀਂ ਆਪਣੇ ਹਿਰਦੇ ਚ ਪ੍ਰਕਾਸ਼ਿਤ ਕਰੋ. ਆਰਾਧਨ ਵਿਚੋਂ ਸਭ ਤੋਂ ਸ੍ਰੇਸ਼ਟ ਆਰਾਧਨਾ ਪਰਮਾਤਮਾ ਦੇ ਨਾਮ ਦੀ ਆਰਾਧਨਾ ਹੈ. ਤਿਆਗਣ ਵਿਚੋਂ ਸਭ ਤੋਂ ਵੱਡਾ ਤਿਆਗ ਕਾਮ ਕ੍ਰੋਧ ਦਾ ਤਿਆਗ ਹੈ, ਲੋਭ ਦਾ ਤਿਆਗ ਹੈ. ਮੰਗਣ ਵਿਚੋਂ ਸਭ ਤੋਂ ਸ੍ਰੇਸ਼ਟ ਮੰਗ ਹੈ ਪਰਮਾਤਮਾ ਦੇ ਨਾਮ ਜਸ ਤੇ ਹਰੀ ਜਸ ਦੀ ਮੰਗ ਕਰਨੀ. ਜਾਗਣ ਵਿਚੋਂ ਸਭ ਤੋਂ ਸ੍ਰੇਸ਼ਟ ਜਾਗਣਾ ਪਰਮੇਸ਼ਰ ਦੇ ਕੀਰਤਨ ਵਿਚ ਜਾਗਣਾ ਹੈ. ਇਹ ਪਾਵਨ ਪਵਿੱਤਰ ਉਪਦੇਸ਼ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਚਾਰਨ ਕਰਕੇ ਉਪਦੇਸ਼ ਦਿੱਤਾ, ਸੰਗਤ ਨੇ ਸੁਣਿਆ. ਜੋ ਕੋਠਾ ਸਾਹਿਬ ਸਤਿਗੁਰਾਂ ਨੇ ਬਣਵਾਇਆ ਹੋਇਆ, ਗਰੀਬ ਨਵਾਜ ਪਾਤਸ਼ਾਹ ਜੀ ਸੀ, ਉਸ ਕੋਠੇ ਵਿਚ ਪ੍ਰਵੇਸ਼ ਕਰਨ ਲੱਗੇ ਨੇ. ਸੰਗਤ ਨੂੰ ਹੁਕਮ ਕੀਤਾ ਹੈ ਕਿ ਤੁਸੀਂ ਇਸ ਕੋਠੇ ਤੋਂ ਦੂਰ ਰਹਿਣਾ, ਕਿਸੇ ਨੇ ਨੇੜੇ ਨਹੀਂ ਆਉਣਾ. ਅੱਜ ਤੋਂ ਸੱਤਵੇਂ ਦਿਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਇਸ ਕੋਠੇ ਦਾ ਦਰਵਾਜ਼ਾ ਖੋਲਣਗੇ, ਉਸ ਤੋਂ ਪਹਿਲਾਂ ਕਿਸੇ ਨੇ ਇਸ ਦਰਵਾਜ਼ੇ ਨੂੰ ਨਹੀਂ ਖੋਲ੍ਹਣਾ ਔਰ ਸਾਰਿਆਂ ਨੇ ਪਰਮਾਤਮਾ ਦਾ ਨਾਮ ਜਪਣਾ, ਕੀਰਤਨ ਕਰਨਾ। ਇਹ ਕਹਿ ਕੇ ਸਤਿਗੁਰੂ ਜੀ ਇਸ ਕੋਠੇ ਚ ਪ੍ਰਵੇਸ਼ ਕਰ ਗਏ। ਇਸ ਕੋਠੇ ਦਾ ਨਾਂ ਅੱਜ ਕੱਲ੍ਹ ਗੁਰਦੁਆਰਾ ਪਤਾਲਪੁਰੀ ਸਾਹਿਬ ਹੈ। ਇਹ ਪਤਾਲਪੁਰੀ ਸਾਹਿਬ ਵਾਲੇ ਸਥਾਨ ਚ ਪ੍ਰਵੇਸ਼ ਕੀਤਾ ਤੇ ਬੜੀ ਸੋਹਣੀ ਅੰਦਰ ਸੁਗੰਧੀ ਦਾ ਚਰਚਨ ਕੀਤਾ ਹੋਇਆ, ਚੰਦਨ ਦਾ ਲੇਪ ਕੀਤਾ ਹੋਇਆ। ਇਸ ਕੋਠੇ ਚ ਬੜਾ ਸੋਹਣਾ ਵਿਛਾਉਣਾ ਵਿਛਾਇਆ ਹੋਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਅੰਦਰ ਜਾ ਕੇ ਇਸ ਵਿਛਾਉਣੇ ਤੇ ਬੈਠੇ ਨੇ, ਚੌਂਕੜਾ ਮਾਰ ਕੇ ਪਦਮ ਆਸਣ ਲਾ ਕੇ ਬੈਠੇ ਨੇ, ਸਮਾਧੀ ਚ ਸਥਿਤ ਹੋਏ ਨੇ। ਆਪਣੇ ਨਿਜਾ ਆਨੰਦ ਵਿਚ ਸਤਿਗੁਰਾਂ ਨੇ ਆਪਣੀ ਸੁਰਤ ਨੂੰ ਜੋੜਿਆ ਹੈ। 6 ਦਿਨਾਂ ਤੱਕ ਸਤਿਗੁਰਾਂ ਦੀ ਇਹ ਸਮਾਧੀ ਅਡੋਲ ਰਹੀ। 7ਵੇਂ ਦਿਨ ਅੰਮ੍ਰਿਤ ਵੇਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ 5 ਭੌਤਿਕ ਸਰੀਰ ਦਾ ਤਿਆਗ ਕੀਤਾ। ਸਰੀਰ ਦਾ ਢਾਸਣਾ ਪਿੱਛੇ ਕਾਂਧਰਣ ਲੱਗਾ ਰਿਹਾ ਔਰ ਸਰੀਰ ਵਿਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੂਪ ਨੂੰ ਕੱਢਿਆ ਔਰ ਬੈਕੁੰਠ ਧਾਮ ਨੂੰ ਸਤਿਗੁਰੂ ਜੀ ਨੇ ਪਿਆਨ ਕੀਤਾ। ਆਓ, ਜਿਵੇਂ ਸਤਿਗੁਰੂ ਜੀ ਸੱਚਖੰਡ ਚ ਪ੍ਰਵੇਸ਼ ਕਰ ਰਹੇ ਨੇ, ਸਾਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਕੇ ਸਰਵਣ ਕਰੀਏ। ਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਧਾਰਦੇ ਹੋਇਆਂ, ਸਤਿਗੁਰਾਂ ਦੇ ਚਰਨਾਂ ਵਿਚ ਹਾਜ਼ਰੀ ਲਵਾਉਂਦੇ ਹੋਇਆਂ ਸਮੂਹ ਮਾਈ ਭਾਈ ਆਖੋ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਦੋਏਰਾ ਵਹਿਰ ਖਰੇ ਜੋ ਦਾਰ ਜਿਸ ਦਿਨ ਮੈਂ ਸਮਦਾਏ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਦੋਂ ਅੰਦਰ ਕੋਠੇ ਚ ਪ੍ਰਵੇਸ਼ ਕਰ ਗਏ, ਦਰਵਾਜ਼ਾ ਸਤਿਗੁਰਾਂ ਨੇ ਅੰਦਰੋਂ ਸੰਗਲ ਨਾਲ ਬੰਦ ਕਰ ਲਿਆ, ਸੰਗਲ ਮਾਰ ਕੇ ਦਰਵਾਜ਼ਾ ਬੰਦ ਕੀਤਾ। ਤੇ ਜਿਹੜੇ ਸਤਿਗੁਰਾਂ ਦੇ ਯੋਧੇ ਸਨ, ਜਿਨ੍ਹਾਂ ਨੂੰ ਮਹਾਰਾਜ ਜੀ ਦਾ ਹੁਕਮ ਸੀ ਕਿ ਤੁਸੀਂ ਪਹਿਰੇ ਤੇ ਖਲੋਣਾ, 7 ਦਿਨ ਕਿਸੇ ਨੂੰ ਕੋਠੇ ਦੇ ਨੇੜੇ ਨਹੀਂ ਆਉਣ ਦੇਣਾ, ਤੋ ਸਤਿਗੁਰਾਂ ਦੇ ਹੁਕਮ ਅਨੁਸਾਰ ਹੁਕਮ ਦੀ ਪਾਲਣਾ ਕਰਦੇ ਹੋਇਆਂ ਸਤਿਗੁਰਾਂ ਦੇ ਜਿਹੜੇ ਸੂਰਬੀਰ ਯੋਧੇ ਬਹਾਦਰ ਨੇ ਉਸ ਕੋਠੇ ਦੇ ਆਲੇ ਦੁਆਲੇ ਰਾਤ ਦਿਨ ਪਹਿਰਾ ਦੇ ਕੇ ਰੱਖਦੇ ਨੇ, ਸਾਵਧਾਨੀ ਦੇ ਨਾਲ ਖਲੋਤੇ ਰਹਿੰਦੇ ਹਨ।
ਚੌਂ ਦਿਸ਼ ਭਜਨੇ ਅਖੰਡ ਵੈ ਸ਼ਬਦ ਰਾਗ ਜੁਤ ਗਾਏ।
ਕੋਠੇ ਦੇ ਚਾਰੇ ਪਾਸੇ ਦੂਰ ਦੂਰ ਸੰਗਤ ਬੈਠੀ ਹੈ, ਸੰਗਤਾਂ ਬੈਠੀਆਂ ਨੇ ਔਰ ਗੁਰੂ ਦੀਆਂ ਸੰਗਤਾਂ ਨਾਮ ਜਪ ਰਹੀਆਂ ਨੇ, ਪਰਮੇਸ਼ਰ ਦਾ ਅਖੰਡ ਭਜਨ ਕਰ ਰਹੇ ਨੇ ਸਿੱਖ, ਔਰ ਰਾਗੀ ਸਿੰਘ ਜਿਹੜੇ ਨੇ ਉਹ ਬਾਰ ਬਾਰ ਕੀਰਤਨ ਕਰ ਰਹੇ ਨੇ, ਵਾਰੋ ਵੇਰੀ ਕੀਰਤਨ ਦੀ ਹਾਜ਼ਰੀ ਭਰ ਰਹੇ ਨੇ। ਸਤਿਗੁਰਾਂ ਦੇ ਰਬਾਬੀ ਸਿੱਖ ਸੰਗਤ ਵੀ ਕੀਰਤਨ ਕਰ ਰਹੀ ਹੈ, ਰਾਗਾਂ ਦੇ ਸਹਿਤ ਗੁਰਬਾਣੀ ਦਾ ਪਵਿੱਤਰ ਕੀਰਤਨ ਰਾਗੀ ਸਿੱਖ ਗਾਇਨ ਕਰ ਰਹੇ ਹਨ।
ਸਤਿਗੁਰੂ
ਜੀ ਜਿਸ ਕੋਠੇ ਚ ਪ੍ਰਵੇਸ਼ ਕੀਤਾ ਹੋਇਆ ਉਸ ਕੋਠੇ ਦੇ ਚਾਰੇ ਪਾਸੇ ਸੰਗਤ ਦੂਰ ਦੂਰ ਤੱਕ ਬੈਠੀ ਹੈ,
ਸੰਗਤਾਂ ਹਜ਼ਾਰੇ
ਹਜ਼ਾਰਾਂ ਦੀ ਗਿਣਤੀ ਚ ਸੰਗਤ ਬੈਠੀ ਹੈ, ਕੋਈ ਥੋੜੀ ਸੰਗਤ ਨਹੀਂ, ਦੇਸਾਂ ਪ੍ਰਦੇਸਾਂ ਦੀ ਸੰਗਤ ਆ ਕੇ ਜੁੜੀ ਹੋਈ ਹੈ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਉਣ ਲੱਗੇ ਨੇ, ਤੇ ਉਸ ਵਕਤ ਬੇਅੰਤ ਸੰਗਤਾਂ ਨੇ ਚਾਰੇ ਪਾਸੇ ਆ ਕੇ ਡੇਰਾ ਕੀਤਾ ਕੋਠੇ ਦੇ, ਔਰ ਹਜ਼ਾਰਾਂ ਦੀ ਗਿਣਤੀ ਚ ਗੁਰੂ ਕੇ ਸਿੱਖ ਬੈਠੇ ਹੋਏ ਨੇ।
ਪਾਉ ਸਭਨ ਕੋ ਪਇਓ ਬਿਰਸਾਲਾ,
ਸਾਰਿਆਂ ਦੇ ਅੰਦਰ ਗੁਰੂ ਦਾ ਪ੍ਰੇਮ ਹੈ, ਸਭ ਦੇ ਹਿਰਦਿਆਂ ਚ ਗੁਰੂ ਦਾ ਭਾਰੀ ਵਿਸ਼ਾਲ ਪ੍ਰੇਮ ਹੈ, ਗੁਰੂ ਦੀ ਗੂੜੀ ਪ੍ਰੀਤ। ਗੁਰੂ ਹਰਗੋਬਿੰਦ ਸਾਹਿਬ ਨਾਲ ਸਿੱਖਾਂ ਦਾ ਬਹੁਤ ਹੀ ਜ਼ਿਆਦਾ ਸਨੇਹ। ਅੱਗੇ ਕਥਾ ਆਉਣੀ ਹੈ ਕਿ ਜਦੋਂ ਸਤਿਗੁਰੂ ਜੀ ਦਾ ਅੰਗੀਠਾ ਤਿਆਰ ਹੁੰਦਾ ਉਦੋਂ ਕਿੰਨੀ ਬੇਬਲਤਾਈ ਸੀ ਸਿੱਖਾਂ ਦੇ ਅੰਦਰ। ਗੁਰਸਿੱਖਾਂ ਦੇ ਅੰਦਰ ਗੁਰੂ ਦੀ ਗੂੜੀ ਪ੍ਰੀਤ, ਗੂੜਾ ਪਿਆਰ ਹੈ, ਇਹੋ ਜਿਹਾ ਗੂੜਾ ਪਿਆਰ ਹੈ ਕਿ ਉਹ ਪ੍ਰੇਮ ਦੀਆਂ ਮੂਰਤਾਂ ਬਣੇ ਹੋਏ ਨੇ।
ਸਿਮਰੈ ਸਤਿਗੁਰ ਪ੍ਰਭੂ ਕਿਰਪਾਲਾ,
ਔਰ ਸਤਿਗੁਰਾਂ ਦਾ ਸਿਮਰਨ ਕਰ ਰਹੇ ਨੇ ਸਿੱਖ ਚਾਰੇ ਪਾਸੇ ਬੈਠੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਾਲੇ ਸਿਮਰਨ ਕਰ ਰਹੇ ਨੇ, ਨਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਦਾ ਨਾਂ ਲੈਂਦੇ ਨੇ। ਕਹਿੰਦੇ ਸਤਿਗੁਰੂ ਬੰਦੀ ਛੋੜ ਨੇ, ਸਤਿਗੁਰੂ ਦੀਨ ਦੁਨੀਆਂ ਦੇ ਪਾਤਸ਼ਾਹ ਨੇ, ਭਾਈ ਗੁਰਦਾਸ ਜੀ ਦੀਆਂ ਪੰਕਤੀਆਂ ਪੜ੍ਹਦੇ ਨੇ, ਦੀਨ ਦੁਨੀ ਦਾ ਪਾਤਸ਼ਾਹ 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 ਅਡੋਲਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਬਾਬਤ ਇਸ ਤਰ੍ਹਾਂ ਸਤਿਗੁਰਾਂ ਦਾ ਨਾਂ ਲੈ ਕੇ ਸਿਫਤ ਕਰਦੇ ਨੇ, ਸਲਾਹਾਂ ਕਰਦੇ ਹਨ।
ਗੁਰ ਆਗਮਨ ਸੁਰਨ ਸੁਧ ਪਾਈ,
ਉਧਰ ਸਤਿਗੁਰਾਂ ਦੇ ਆਗਮਨ ਦੀ ਖਬਰ ਦੇਵਤਿਆਂ ਨੂੰ ਵੀ ਹੋਈ ਹੈ, ਦੇਵਪੁਰੀ ਵਿਚ ਵੀ ਇਹ ਖਬਰ ਪਹੁੰਚੀ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸੱਚਖੰਡ ਆਉਣ ਲੱਗੇ ਨੇ, ਉਨ੍ਹਾਂ ਨੇ ਆਪਣਾ ਸਰੀਰ ਤਿਆਗ ਦਿੱਤਾ ਹੈ ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਅੰਦਰ। ਤੋ ਉਸ ਵਕਤ ਦੇਵਪੁਰੀ ਦੇ ਵਿਚ ਇਹ ਖਬਰ ਸਤਿਗੁਰਾਂ ਦੇ ਆਗਮਨ ਦੀ ਪਹੁੰਚੀ ਹੈ।
ਬ੍ਰਹਮਾ ਆਦਿਕ ਮਨ ਮੋਧ ਬੜਾਈ,
ਬ੍ਰਹਮਾ ਆਦਿਕ ਜਿੰਨੇ ਦੇਵਤੇ ਨੇ ਸਾਰੇ ਬੜੇ ਖੁਸ਼ ਹੋਏ ਨੇ ਜਾਣ ਕੇ ਕਿ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ, ਅਸੀਂ ਸਤਿਗੁਰਾਂ ਦੇ ਦਰਸ਼ਨ ਕਰਾਂਗੇ, ਮਹਾਰਾਜ ਜੀ ਦੇ ਦੀਦਾਰ ਪਰਸਾਂਗੇ, ਏਦਾਂ ਦੀ ਭਾਵਨਾ ਧਾਰਨ ਕਰਕੇ ਬ੍ਰਹਮਾ ਜੀ ਬੜੇ ਖੁਸ਼ ਹੋਏ ਨੇ।
ਗੀਰਬਾਨ ਸਭ ਚੜੇ ਵਿਵਾਨ,
ਕਹਿੰਦੇ ਜਿੰਨੇ ਗੀਰਬਾਨ ਆਦਿਕ ਦੇਵਤੇ ਨੇ ਉਹ ਸਾਰੇ ਆਪੋ ਆਪਣਿਆਂ ਵਿਵਾਨਾਂ ਤੇ ਚੜ ਕੇ ਕੀਰਤਪੁਰ ਸਾਹਿਬ ਪਤਾਲਪੁਰੀ ਸਾਹਿਬ ਵਾਲੇ ਅਸਥਾਨ ਤੇ ਆਏ ਹਨ।
ਤੁਰਨ ਆਏ ਤੇਰੇ ਅਸਮਾਨ,
ਇਹਨਾਂ ਸਾਰੇ ਦੇਵਤਿਆਂ ਦੇ ਜਿਹੜੇ ਵਿਵਾਨ ਨੇ ਉਹ ਆਸਮਾਨ ਦੇ ਵਿਚ ਆ ਕੇ ਉਤਰੇ ਨੇ ਕੀਰਤਪੁਰ ਸਾਹਿਬ, ਜਿੱਥੇ ਮਹਾਰਾਜ ਜੀ ਨੇ ਸਰੀਰ ਤਿਆਗ ਕੇ ਸੱਚਖੰਡ ਜਾਣਾ, ਉਥੇ ਸੱਚਖੰਡ ਲਿਜਾਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਇਹ ਦੇਵਤੇ ਵਿਵਾਨਾਂ ਤੇ ਸਵਾਰ ਹੋ ਕੇ ਆਏ ਨੇ, ਔਰ ਇਹਨਾਂ ਦੇ ਜਿਹੜੇ ਵਿਵਾਨ ਨੇ ਉਹ ਆਸਮਾਨ ਦੇ ਵਿਚ ਟਿਕੇ ਹੋਏ ਨੇ, ਥੱਲੇ ਜ਼ਮੀਨ ਤੇ ਨਹੀਂ ਉਤਰੇ।
ਕਮਲਾਸਨ ਆਰੂਢ ਮਰਾਲਾ,
ਔਰ ਕਮਲਾਸਨ ਕਹਿੰਦੇ ਨੇ ਬ੍ਰਹਮਾ ਨੂੰ, ਬ੍ਰਹਮਾ ਜੀ ਆਪਣੀ ਸਵਾਰੀ ਤੇ ਹੰਸ ਇਹਨਾਂ ਦੀ ਸਵਾਰੀ ਹੈ, ਹੰਸ ਦੇ ਉੱਤੇ ਸਵਾਰ ਹੋ ਕੇ ਬ੍ਰਹਮਾ ਜੀ ਆਏ ਹਨ।
ਚੰਦਰ ਚੂੜ ਚੜ ਬ੍ਰਿਕ ਵਿਸਾਲਾ,
ਔਰ ਚੰਦਰ ਚੂੜ ਜਿਹਨੂੰ ਚੰਦਰ ਚੂੜ ਕਹਿੰਦੇ ਨੇ ਸ਼ਿਵਜੀ ਭਗਵਾਨ ਨੂੰ, ਸ਼ਿਵਜੀ ਭਗਵਾਨ ਜੀ ਆਪਣੇ ਨੰਦੀ ਬੈਲ ਦੇ ਉੱਤੇ ਸਵਾਰ ਹੋ ਕੇ ਆਏ ਨੇ, ਕਿਉਂਕਿ ਸਤਿਗੁਰੂ ਜੀ ਨਾਲ ਸਾਰੇ ਦੇਵਤਿਆਂ ਦੇ ਪੂਜਨੀਕ ਨੇ, ਇਹ ਸਾਰੇ ਦੇਵਤਿਆਂ ਦੇ ਅਰਾਧਿਆ ਹਨ, ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀ ਆਇਆ ਕਰਨ ਵਾਸਤੇ, ਮਹਾਰਾਜ ਜੀ ਦਾ ਸਵਾਗਤ ਕਰਨ ਵਾਸਤੇ ਇਹ ਚੰਦਰ ਚੂੜ ਵੀ ਆਪਣੇ ਬ੍ਰਿਖਬ ਦੇ ਉੱਤੇ ਬੈਲ ਦੇ ਉੱਤੇ ਸਵਾਰ ਹੋ ਕੇ ਆਇਆ ਹੈ।
ਲੈ ਕਰ ਆਪਣੇ ਗਣ ਸਮਝਾਇਆ,
ਬਹੁਤ ਸਾਰੇ ਆਪਣੇ ਗਣਾਂ ਨੂੰ ਨਾਲ ਲੈ ਕੇ, ਕਿਉਂਕਿ ਸ਼ਿਵ ਜੀ ਦੇ 11 ਗਣ ਨੇ, ਇਹਦੇ ਨਾਲ ਇਹਦੇ ਬਹੁਤ ਸਾਰੇ ਗਣ ਹਨ, ਉਹਨਾਂ ਸਾਰੇ ਗਣਾਂ ਨੂੰ ਵੀ ਨਾਲ ਲੈ ਕੇ ਆਇਆ ਹੈ।
ਆਵਤ ਭੇਜੈ ਸ਼ਬਦ ਅਲਾਇਆ,
ਆਏ ਨੇ ਆਕਾਸ਼ ਮੰਡਲ ਵਿਚ ਆਉਂਦਿਆਂ ਇਹਨਾਂ ਨੇ ਜੈ ਜੈਕਾਰ ਦਾ ਨਾਦ ਉਚਾਰਨ ਕੀਤਾ, ਗੁਰੂ ਹਰਗੋਬਿੰਦ ਸਾਹਿਬ ਆਪ ਜੀ ਦੀ ਜੈ ਹੋਵੇ, ਛੇਵੇਂ ਪਾਤਸ਼ਾਹ ਆਪ ਜੀ ਦੀ ਜੈ ਹੋਵੇ, ਏਦਾਂ ਜੈ ਜੈਕਾਰ ਦੇ ਨਾਦ ਉਚਾਰਨ ਕਰਦਿਆਂ ਇਹ ਆਕਾਸ਼ ਮੰਡਲ ਵਿਚ ਉਤਰੇ ਹਨ।
ਕਥਾ ਪਾਕ ਸਾਸਨ ਚਲ ਆਯੋ,
ਇਸੇ ਤਰ੍ਹਾਂ ਹੋਰ ਵੀ ਦੇਵਤੇ ਚੱਲ ਕੇ ਆਏ ਹਨ।
ਆਯੋ ਬੰਨੀ ਆਨੰਦ ਪਾਯੋ,
ਵਾਯੂ ਦੇਵਤਾ ਆਇਆ, ਅਗਨੀ ਦੇਵਤਾ ਆਇਆ ਹੈ, ਵਾਯੂ ਦੇਵ ਅਗਨੀ ਦੇਵ ਇਹ ਵੀ ਬੜੇ ਆਨੰਦ ਦੇ ਨਾਲ ਉਤਰੇ ਹਨ।
ਦਵਾਦਸ਼ ਦਿਨ ਕਰ ਮੂਰਤ ਧਰੇ,
ਖਾਲਸਾ ਜੀ ਦਿਨ ਕਰ ਕਹਿੰਦੇ ਨੇ ਸੂਰਜ ਨੂੰ, ਸੂਰਜ ਨੇ ਵੀ ਆਪਣੀ ਮੂਰਤ ਧਾਰਨ ਕੀਤੀ ਤੇ ਵੀ ਮੂਰਤੀ ਧਾਰ ਕੇ ਦੇਵਤਿਆਂ ਦਾ ਸਰੀਰ ਲੈ ਕੇ ਸੂਰਜ ਭਗਵਾਨ ਵੀ ਧਰਤੀ ਦੇ ਉੱਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਵਾਗਤ ਲਈ ਪਹੁੰਚਿਆ, ਸੂਰਿਆ ਦੇਵ ਵੀ ਆਇਆ ਹੈ।
ਆਏ ਨਿਸਾ ਪਦ ਸਿਰਤਾ ਕਰੀ,
ਚੰਦਰਦਮਾ ਚੰਦਰਮਾ ਵੀ ਦੇਵਤਾ ਨਾ, ਇਹਨੇ ਵੀ ਸਰੀਰ ਧਾਰਿਆ ਹੈ ਤੇ ਚੰਦਰਮਾ ਵੀ ਸਰੀਰ ਧਾਰਨ ਕਰਕੇ ਆਕਾਸ਼ ਮੰਡਲ ਵਿਚ ਸਥਿਰ ਹੋਇਆ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਪੂਜਾ ਕਰਨ ਵਾਸਤੇ।
ਪੌਣ 49 ਰੁਦਰ ਦੁਆਦਸ਼,
ਖਾਲਸਾ ਜੀ 49 ਪ੍ਰਕਾਰ ਦੀ ਪੌਣ ਹੁੰਦੀ ਹੈ ਤੇ 49 ਪ੍ਰਕਾਰ ਦੀ ਜਿਹੜੀ ਉਹ ਪੌਣ ਦੇਵ ਹੈ ਉਹ ਆਏ ਨੇ 49 ਦੇਵਤੇ, ਏਕਾਦਸ਼ 11 ਰੁਦਰ ਨੇ, ਉਹ 11 ਰੁਦਰ ਦੇਵ ਚੱਲ ਕੇ ਆਏ ਹਨ।
ਬ੍ਰਿੰਦ ਅਪਸ਼ਰਾ ਨਾਚਤ ਹੱਸ ਹੱਸ,
ਬਹੁਤ ਸਾਰੀਆਂ ਅਪਸ਼ਰਾਵਾਂ ਜਿਹੜੀਆਂ ਹੱਸ ਹੱਸ ਕੇ ਆਉਂਦੀਆਂ ਨੇ ਬੜੀ ਖੁਸ਼ੀ ਦੇ ਨਾਲ, بڑے چاؤ دے نال اما دے نال چل کے آئیاں ہن
بیدیا تھر کنر چل آئے
بڑے بڑے جڑے بیدیا تھر آدک دیوتے ہن کنر ہے اے سارے چل کے کٹھے ہو کے آئے ہن
گورکھ آد سدھ سمجھائے
گورکھ ناتھ آدک بہت سارے سدھ اے بھی اپنیاں مورتیاں تارن کر کے شری گرو ہرگوبند صاحب جی مہاراج جی دے ددار پرسن لئی ستگراں دے درشن کر کے اپنا آپا ٹھارن واسطے اے بھی چل کے آئے ہن
کرت منگلا چار بلندے
منگلا چار کردے نے گرو ہرگوبند صاحب جی دا منگل گائن کردے نے بہت پرکار دے منگل ہوندے نے خالسا جی تین پرکار دے منگل مغدوانا نے مکھ پرکار دے مننے نے آتم منگل ہے پستو نردیش منگل ہے اور آشیروادک منگل ہے نمسکار آتمک منگل ہے ایتاں چار پرکار دے بھی منگل مننے نے جے دیوتے آ کے ستگراں دا منگلا چار کر رہے نے منگلا چار کر کے ستگرو سچے پاتشاہ جی کولوں آشیروادہ منگ دے ہن
گر پرلوک ملتے آنندے
ستگرو جی نے پرلوک جانا ہے پرلوک گمن کرن واسطے اے سارے دیوتے بڑے آنند نال آ کے مل رہے ہن
جے جے کار سگل ہی کرتے
جے دیوتے نے سارے جے جے کار کر رہے نے جے 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 شری گرو ہرگوبند صاحب جی مہاراج جی آپ جی دی جے ایدا جے جے کار دا ناد اچارن کردے ہن
ات پوجن سامگری دھرتے
جے جے جگ کارن سرشت ابھارن جے 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 ایدا مہاراج جی دی سفت کردے نے اور جڑی ستگراں دی پوجن واسطے سمگری لے کے آئے نے دیوتے کہندے سورگ پوری وچوں اتھوں دے پھل لے کے آئے نے سورگ دے دیوے بالے نے جوتاں جگائیاں نے آرتی اتارن واسطے گرو ہرگوبند صاحب جی دی پوجا کرن واسطے ساری سمگری لیائے نے چندن ارگجا اور سگندھی دار وستواں جیڑیاں ستگراں دے اتے انہاں نے چھڑکنیاں نے او ساریاں وستواں پوجا دی سمگری دیاں لے کے آئے ہن
اتنے میں ایک مہا بیوان
کہتے ادا دیوتے آئے نے ਇਨੇ ਨੂੰ ਨਾ ਸਾਰੇ ਦੇਵਤਿਆਂ ਦੇ ਵੇਖਦਿਆਂ ਵੇਖਦਿਆਂ ਇੱਕ ਬੜਾ ਵੱਡਾ ਵਿਵਾਨ ਹੈ ਦੇਵਤਿਆਂ ਵੀ ਵਿਵਾਨ ਉਹਨਾਂ ਦੇ ਵੀ ਨੇ ਦੇਵਤਿਆਂ ਦੇ ਪਰ ਇਹ ਜਿਹੜਾ ਵਿਵਾਨ ਆਇਆ ਨਾ ਇਹ ਬੜਾ ਵੱਡਾ ਵਿਵਾਨ ਹੈ ਬੜਾ ਵਿਸ਼ੇਸ਼ ਵਿਵਾਨ ਹੈ ਬੜੀ ਸੋਹਣੀ ਚਮਕ ਹੈ ਇਸ ਵਿਵਾਨ ਦੀ
ਆਇਓ ਜਗਮਾ ਕਰਤ ਮਹਾਨ
ਇਹ ਵਿਮਾਨ ਉਤਰਿਆ ਹੈ ਥੱਲੇ ਆਕਾਸ਼ ਦੇ ਵਿੱਚੋਂ ਤੇ ਇਹ ਵਿਮਾਨ ਜਗਮਗ ਜਗਮਗ ਕਰ ਰਿਹਾ ਰੋਸ਼ਨੀ ਹੀ ਰੋਸ਼ਨੀ ਹੈ ਇਸ ਵਿਬਾਨ ਦੇ ਨਾਲ
ਮੁਕਤਾ ਕੀ ਝਾਲਰ ਲੜਕੰਤੀ
ਔਰ ਇਸ ਵਿਬਾਨ ਦੇ ਨਾਲ ਮੋਤੀਆਂ ਦੀ ਝਾਲਰ ਲਟਕ ਰਹੀ ਹੈ ਇਹ ਵਿਬਾਨ ਉਹ ਵਿਬਾਨ ਹੈ ਜਿਹਦੇ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸਵਾਰ ਹੋ ਕੇ ਜਾਣਾ ਕਹਿੰਦੇ ਬੜਾ ਸੁੰਦਰ ਵਿਬਾਨ ਹੈ ਮੋਤੀਆਂ ਦੀਆਂ ਲੜੀਆਂ ਉਹ ਨਾਲ ਨਾਲੇ ਦੇ ਚਮਕ ਰਹੀਆਂ ਨੇ ਲਟਕ ਰਹੀਆਂ ਹਨ
ਮਣੀ ਗਣ ਜੋਤ ਅਧਿਕ ਚਮਕੰਤੀ
ਮਣੀਆਂ ਲੱਗੀਆਂ ਹੋਈਆਂ ਵਡੂਰਿਆਂ ਮਣੀਆਂ ਬੜੀਆਂ ਬੜੀਆਂ ਕੀਮਤੀ ਮਣੀਆਂ ਚਿੰਤਾ ਮਣੀਆਂ ਉਹ ਇਸ ਵਿਵਾਨ ਦੇ ਵਿਚ ਲੱਗੀਆਂ ਹੋਈਆਂ ਉਹਨਾਂ ਦੀ ਜੋਤ ਬੜੀ ਅਧਿਕ ਰੂਪ ਵਿਚ ਚਮਕ ਰਹੀ ਹੈ ਉਹ ਮਣੀਆਂ ਵੀ ਜਗਮਗ ਜਗਮਗ ਕਰ ਰਹੀਆਂ ਹਨ
ਸਿੰਚਨ ਕੀਨ ਸੁਗੰਧ ਮਹਾਨੀ
ਸਾਰਾ ਵਿਵਾਨ ਸੁਗੰਧੀਆਂ ਨਾਲ ਸਿੰਚਿਆ ਹੋਇਆ ਇਹਦੇ ਤੇ ਸੁਗੰਧੀ ਦਾ ਖਿੜਕਾਵ ਕੀਤਾ ਹੋਇਆ ਤੇ ਸਾਰੇ ਵਿਵਾਨ ਵਿਚੋਂ ਇਕ ਅਲੌਕਿਕ ਜਿਹੀ ਸੁਗੰਧੀ ਆ ਰਹੀ ਹੈ ਇਹ ਸੁਗੰਧੀ ਕੋਈ ਦੁਨੀਆਂ ਦੇ ਰੰਗ ਵਾਲੀ ਸੁਗੰਧੀ ਨਹੀਂ ਹੈ ਇਸ ਵਿਵਾਨ ਚੋਂ ਜਿਹੜੀ ਸੁਗੰਧੀ ਆ ਰਹੀ ਹੈ ਨਾ ਬੜੀ ਅਲੌਕਿਕ ਵਿਸਮਾਦਮਈ ਅਸਚਰਜਮਈ ਸੁਗੰਧੀ ਹੈ ਇਹ ਸੁਗੰਧੀ ਐਸੀ ਹੈ ਜਿਹੜੀ ਸੁਗੰਧੀ ਆਤਮਕ ਆਨੰਦ ਦੀ ਸੁਗੰਧੀ ਵੀ ਕਹੀ ਜਾ ਸਕਦੀ ਹੈ ਕਹਿੰਦੇ ਉਹ ਸੁਗੰਧੀ ਇਸ ਵਿਵਾਨ ਦੇ ਵਿਚੋਂ ਆ ਰਹੀ ਹੈ
ਮੁਦਤ ਨਾਸਕਾ ਜੇ ਤ੍ਰਿਪਤਾਨੀ
ਕਹਿੰਦੇ ਜਿਹਦੀ ਨਾਸਕਾ ਨੂੰ ਇਹ ਸੁਗੰਧੀ ਆਉਂਦੀ ਉਹ ਮੁਦਤ ਹੋ ਜਾਂਦਾ ਉਹ ਖੁਸ਼ ਹੋ ਜਾਂਦਾ ਹੈ ਔਰ ਉਹਦੇ ਅੰਦਰ ਸਾਰੀਆਂ ਵਾਸ਼ਨਾਵਾਂ ਖਤਮ ਹੋ ਜਾਂਦੀਆਂ ਨੇ ਇਹੋ ਜਿਹੀ ਸੁਗੰਧੀ ਹੈ ਇਸ ਸੁਗੰਧੀ ਨੂੰ ਲੈਂਦਿਆਂ ਮਨ ਤ੍ਰਿਪਤ ਹੋ ਜਾਂਦਾ ਹੈ
ਪੁਤਲੀ ਚਮਰ ਚਲਾਵਤ ਖਰੇ
ਕਹਿੰਦੇ ਇਸ ਵਿਵਾਨ ਦੇ ਉੱਤੇ ਪੁਤਲੀਆਂ ਲੱਗੀਆਂ ਹੋਈਆਂ ਨੇ ਔਰ ਉਹਨਾਂ ਪੁਤਲੀਆਂ ਨੇ ਆਪਣੇ ਹੱਥ ਵਿਚ ਚਵਰ ਪਕੜੇ ਹੋਏ ਨੇ ਉਹ ਬੇਬਾਨ ਦੇ ਉੱਤੇ ਚਵਰ ਝੁਲਾ ਰਹੀਆਂ ਨੇ, ਬੇਬਾਨ ਦੇ ਉੱਤੇ ਇਹੋ ਜਿਹੀਆਂ ਸੁੰਦਰ ਪੁਤਲੀਆਂ ਲੱਗੀਆਂ ਹੋਈਆਂ।
ਦੀਪਕ ਗਨਮਣੀ ਦੀਪਤ ਖਰੇ,
ਦੀਪਕ ਦੇ ਰੰਗ ਦੀਆਂ ਮਣੀਆਂ ਉਹ ਦੀਪਤ ਰਹੀਆਂ ਨੇ, ਪ੍ਰਕਾਸ਼ਿਤ ਹੋ ਰਹੀਆਂ ਨੇ ਬੜੇ ਦੀਵੇ ਨਾਲ ਨਾਲ। ਇਹਦੇ ਬਿਵਾਨ ਦੇ ਚਾਰੇ ਪਾਸੇ ਦੀਵੇ ਵੀ ਜਗ ਰਹੇ ਨੇ।
ਵਿੱਚ ਮੰਦਰ ਸੁੰਦਰ ਦਰ ਕਰੇ,
ਇਹਦੇ ਵਿੱਚ ਬੜਾ ਸੋਹਣਾ ਬੈਠਣ ਵਾਸਤੇ ਮੰਦਰ ਬਣਿਆ ਹੋਇਆ। ਜਿਹੜਾ ਬਿਵਾਨ ਹੈ ਨਾ, ਚਾਰੇ ਪਾਸੇ ਦੀ ਸੁੰਦਰ ਆਕ੍ਰਿਤੀ ਹੈ, ਵਿੱਚ ਕਹਿੰਦੇ ਬੜਾ ਸੁੰਦਰ ਮੰਦਰ ਬਣਿਆ ਹੋਇਆ, ਜਿਹਦੇ ਵਿੱਚ ਬੈਠਣ ਦੀ ਜਗ੍ਹਾ, ਬੈਠਣ ਦਾ ਸਥਾਨ ਹੈ।
ਜਿਸ ਮੈਂ ਰਚੇ ਸਥੰਡਲ ਖਰੇ,
ਕਹਿੰਦੇ ਜਿਹੜਾ ਉਹ ਮੰਦਰ ਬਣਿਆ ਹੋਇਆ ਨਾ, ਉਹਦੇ ਵਿੱਚ ਵੀ ਬੜੇ ਬੜੇ ਸੋਹਣੇ ਸਥੰਡਲ ਰਚੇ ਹੋਏ ਨੇ, ਬੜੇ ਬੜੇ ਸੁੰਦਰ ਥੜੇ ਜੇ ਬਣੇ ਹੋਏ ਨੇ।
ਕੰਚਨ ਚਿਤਰਤ ਹੀਰਨ ਸੰਗ,
ਸੋਨੇ ਦੀ ਕਢਾਈ ਕੱਢੀ ਹੋਈ ਆ ਬਿਵਾਨ ਦੇ ਉੱਤੇ, ਤੇ ਖਾਲਸਾ ਜੀ ਵਿੱਚ ਹੀਰੇ ਜੜੇ ਹੋਏ ਨੇ, ਹੀਰਿਆਂ ਦੀ ਮਣੀਆਂ ਗੱਚੀਆਂ ਹੋਈਆਂ ਨੇ, ਕੱਟ ਕੱਟ ਕੇ ਹੀਰੇ, ਮਾਨੋ ਜਿਵੇਂ ਕਿਸੇ ਬੜੇ ਸ੍ਰੇਸ਼ਟ ਅਭੁੱਲ ਸੋਚ ਵਾਲੇ ਕਾਰੀਗਰ ਨੇ ਇਹ ਬਿਵਾਨ ਤਿਆਰ ਕੀਤਾ ਹੋਵੇ। ਖਾਲਸਾ ਜੀ, ਦਰਅਸਲ ਇਹ ਸਾਰਾ ਕੁਝ ਬਚਨਾਂ ਵਿਚ ਨਹੀਂ ਆਉਂਦਾ, ਅਕਹਿ ਹੁੰਦਾ। ਇਹ ਸਾਰੀ ਖੇਡ ਕਥਨ ਵਿਚ ਨਹੀਂ ਆਉਂਦੀ, ਪਰ ਭਾਈ ਸੰਤੋਖ ਸਿੰਘ ਜੀ ਸਾਰਾ ਕੁਝ ਕਥਨ ਵਿਚ ਲਿਆ ਕੇ ਸਾਡੇ ਅੰਦਰ ਉਥੋਂ ਦਾ ਇਕ ਅਲੌਕਿਕ ਜਿਹਾ ਰੰਗ ਜੋ ਹੈ ਉਹ ਸਾਡੇ ਹਿਰਦੇ ਚ ਸੋਚ ਬਣਾ ਕੇ ਸਾਨੂੰ ਉਹਦੇ ਪ੍ਰਤੀ ਜੋੜਨ ਵਾਸਤੇ ਸਾਨੂੰ ਇਹ ਸਾਰਾ ਕੁਝ ਸੁਣਾ ਰਹੇ ਨੇ। ਅਸਲੀਅਤ ਵਿਚ ਉਥੇ ਕੀ ਹੈ, ਉਹ ਤਾਂ ਵਿਸਮਾਦੀ ਖੇਡ ਹੈ। ਇੱਥੇ ਦੱਸ ਰਹੇ ਨੇ, ਕਹਿੰਦੇ ਉਹ ਕੰਚਨ ਦੀ ਚਿੱਤਰਕਾਰੀ ਕੀਤੀ ਹੋਈ ਹੈ, ਔਰ ਵਿੱਚ ਬੜੇ ਬੜੇ ਕੀਮਤੀ ਹੀਰੇ ਨਗ ਸ਼ਬਜ ਪੰਨੇ ਜੜੇ ਹੋਏ ਨੇ।
ਚਮਕੈ ਚਾਰੋ ਕਲਸੇ ਉਤੰਗ,
ਚਾਰੇ ਪਾਸੇ ਬੜੇ ਬੜੇ ਸੁੰਦਰ ਕਲਸ਼ ਸੋਨੇ ਦੇ ਬਣੇ ਹੋਏ, ਉਹ ਉੱਚੇ ਉੱਚੇ ਚਮਕ ਰਹੇ ਨੇ, ਗੁੰਬਦੀਆਂ ਬਣੀਆਂ ਹੋਈਆਂ ਨੇ।
ਲੁਗ ਲੁਗ ਅਹਿ ਪਤਾਕਾ ਉੱਚੇ,
ਛੋਟੇ ਛੋਟੇ ਝੰਡੇ ਲੱਗੇ ਹੋਏ ਨੇ, ਨਾਲ ਨਿਸ਼ਾਨ ਸਾਹਿਬ ਲੱਗੇ ਹੋਏ ਨੇ, ਛੋਟੇ ਛੋਟੇ ਆਕਾਰ ਦੇ ਨਿਸ਼ਾਨ ਹਨ।
ਜਿਤ ਚਾਹਤ ਤੈ ਜਾਏ ਪਹੁੰਚੇ,
ਔਰ ਜਿੱਥੇ ਚਾਹੇ ਵਿਵਾਨ ਉੱਥੇ ਜਾ ਸਕਦਾ, ਜਿੱਥੇ ਵੀ ਸਤਿਗੁਰੂ ਲਿਜਾਣਾ ਚਾਹੁਣ, ਵਿਸ਼ਵ ਦੇ ਬ੍ਰਹਿਮੰਡ ਦੀ ਹਰ ਇੱਕ ਜਗ੍ਹਾ ਤੇ, ਇੱਥੋਂ ਤੱਕ ਇਹੀ ਵਿਵਾਨ ਸੱਚਖੰਡ ਤੱਕ ਵੀ ਜਾਣਾ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ। ਇਸੇ ਵਿਵਾਨ ਚ ਸਤਿਗੁਰਾਂ ਨੇ ਸਵਾਰ ਹੋ ਕੇ ਜਾਣਾ, ਜਿੱਥੇ ਚਾਹੇ ਮਰਜ਼ੀ ਇਹ ਵਿਵਾਨ ਜਾ ਸਕਦਾ ਹੈ।
ਵੇਗਵੰਤ ਬੋਰਿਓ ਪ੍ਰਕਾਸ਼,
ਬੜੇ ਵੇਗ ਵਾਲਾ, ਬੜੀ ਤੇਜ਼ੀ ਨਾਲ ਚੱਲਣ ਵਾਲਾ ਹੈ, ਔਰ ਬੜਾ ਪ੍ਰਕਾਸ਼ਿਤ ਹੋ ਰਿਹਾ, ਬਹੁਤ ਸੋਹਣਾ ਪ੍ਰਕਾਸ਼ ਹੈ ਇਸ ਵਿਵਾਨ ਦਾ।
ਬ੍ਰਹਮਾਦਕ ਸੁਰਜੈ ਚੋ ਪਾਸ,
ਬ੍ਰਹਮਾਦਕ ਦੇਵਤੇ ਚਾਰੇ ਪਾਸੇ ਖੜੇ ਨੇ ਇਸ ਵਿਵਾਨ ਦੇ। ਬ੍ਰਹਮਾ ਖੜਾ, ਵਿਸ਼ਨੂੰ ਜੀ ਖੜੇ ਨੇ, ਸ਼ਿਵਜੀ ਜੀ ਖੜੇ ਨੇ, ਇੰਦਰ ਖੜਾ ਹੈ, ਸੂਰਿਆ ਦੇਵ ਖੜਾ ਹੈ, ਵਾਯੂ ਦੇਵ, ਅਗਨੀ ਦੇਵ, 11 ਰੁਦਰ ਦਾ ਸਾਰੇ ਆਏ ਖਲੋਤੇ ਨੇ, ਚਾਰੇ ਪਾਸੇ ਵਿਵਾਨ ਦੇ ਖੜੇ ਹਨ।
ਇਸ ਪਰ ਸਤਿਗੁਰ ਭਏ ਅਰੋਹਣ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਸਰੀਰ ਤਿਆਗਿਆ, ਪਤਾਲਪੁਰੀ ਸਾਹਿਬ ਵਿਖੇ ਸਤਵੇਂ ਦਿਨ ਅੰਮ੍ਰਿਤ ਵੇਲੇ, ਪਹਿਰ ਰਾਤ ਰਹਿੰਦੀ ਸੀ, ਅੰਮ੍ਰਿਤ ਵੇਲੇ ਦਾ ਸਮਾਂ ਸੀ, ਔਰ ਸਰੀਰ ਤਿਆਗ ਕੇ ਗਰੀਬਨ ਵਾਜ ਦਇਆ ਨਿਦ ਸਾਹਿਬ ਜੀ ਇਸ ਸੋਹਣੇ ਜੇ ਸੁੰਦਰ ਜੇ ਵਿਵਾਨ ਦੇ ਵਿਚ ਜਾ ਕੇ ਮਹਾਰਾਜ ਜੀ ਸਵਾਰ ਹੋਏ ਹਨ।
ਸ਼ੋਭਾ ਅਧਿਕ ਵਧੀ ਮਨ ਮੋਹਨ,
ਬੜੀ ਭਾਰੀ ਸ਼ੋਭਾ ਆਭਾ ਵਡਿਆਈ ਸਤਿਗੁਰਾਂ ਦੀ ਵਧ ਗਈ। ਕਹਿੰਦੇ ਇਸ ਵਿਵਾਨ ਚ ਬੈਠਣ ਨਾਲ ਵਿਵਾਨ ਦੀ ਸ਼ੋਭਾ ਵਧ ਗਈ, ਹੋਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਵਿਵਾਨ ਵਿਚ ਅਰੋਹਣ ਹੋਏ, ਸਵਾਰ ਹੋਏ ਨੇ।
ਸਿੰਘਾਸਨ ਇਕ ਹੁਤੋ ਦਸਾਯੋ,
ਵਿਵਾਨ ਦੇ ਵਿਚ ਇਕ ਸੋਹਣਾ ਸਿੰਘਾਸਨ ਲੱਗਾ ਹੋਇਆ ਜਿਹਦੇ ਤੇ ਸਤਿਗੁਰੂ ਜੀ ਨੇ ਬੈਠਣਾ ਸੀ। ਬੜਾ ਸੁੰਦਰ ਸਿੰਘਾਸਨ ਇਸ ਵਿਵਾਨ ਦੇ ਅੰਦਰ ਲੱਗਾ ਹੋਇਆ ਹੈ।
ਆਸਰਨ ਸੁੰਦਰ ਬਰ ਛਾਇਓ,
ਬੜਾ ਸੋਹਣਾ ਉਹਦੇ ਤੇ ਵਿਛੋਣਾ ਵਿਛਿਆ ਹੋਇਆ, ਔਰ ਉਸ ਵਿਛੋਣੇ ਦੇ ਉੱਤੇ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬੈਠੇ ਨੇ।
ਦੀਰਘ ਸੁੰਦਰ ਹੈ ਉਪਧਾਨ,
ਔਰ ਬੜੇ ਦੀਰਘ ਉਪਾਧਾਨ ਸਿਰਾਣੇ ਉਸ ਪਲਗੇ ਦੇ ਉੱਤੇ, ਉਸ ਆਸਣ ਦੇ ਉੱਤੇ ਲੱਗੇ ਹੋਏ ਨੇ।
ਇਸ ਪਰ ਜਾਏ ਬੈਠੇ ਸੁਜਾਨ,
ਉਹਦੇ ਉੱਤੇ ਜਾ ਕੇ ਮਹਾਰਾਜ ਗਰੀਬਨ ਵਾਜ ਪਾਤਸ਼ਾਹ ਜੀ ਜਾ ਕੇ ਬੈਠ ਗਏ। ਬੜਾ ਸੁੰਦਰ ਆਸਣ ਹੈ, ਬੜਾ ਸੋਹਣਾ ਉੱਤੇ ਗੱਦੀ ਲੱਗੀ ਹੋਈ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਉਹਦੇ ਉੱਪਰ ਆ ਕਰਕੇ ਬੈਠ ਗਏ ਹਨ।
ਕਮਲਾਸਨ ਹੋਏ ਪੂਰਬ ਨੀਰੇ,
ਔਰ ਕਹਿੰਦੇ ਕਮਲਾਸਨ ਸਭ ਤੋਂ ਪਹਿਲਾਂ ਜਦੋਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਗਏ ਤੇ ਸਭ ਤੋਂ ਪਹਿਲਾਂ ਬ੍ਰਹਮਾ ਜੀ ਨੇੜੇ ਆਏ। ਬ੍ਰਹਮਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆ ਕਰਕੇ
ਕਮਲਾਸਨ ਕੋ ਛੋਰ ਗਨੇਰੇ
ਆ ਕਰਕੇ ਕੁਸਮਾਂਜਲ ਫੁੱਲਾਂ ਦੀਆਂ ਬੁੱਕਾਂ ਭਰੀਆਂ ਬ੍ਰਹਮਾ ਜੀ ਦੀਆਂ, ਔਰ ਉਹ ਬੁੱਕਾਂ ਭਰ ਭਰ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਹੈ। ਫੁੱਲਾਂ ਦਾ ਚਰਚਣ ਮਹਾਰਾਜ ਛੇਵੇਂ ਪਾਤਸ਼ਾਹ ਜੀ ਤੇ ਕੀਤਾ ਹੈ।
ਕਲਪ ਬਿਰਚ ਕੀ ਫੁੱਲਨ ਮਾਲਾ ਹੈਰਾਈ ਕਰ ਪ੍ਰੇਮ ਵਿਸਾਲਾ।
ਕਲਪ ਬ੍ਰਿਛ ਹੈ ਨਾ ਸਵਰਗਪੁਰੀ ਵਿਚ, ਉਸ ਕਲਪ ਬ੍ਰਿਛ ਦੇ ਫੁੱਲਾਂ ਦੀ ਮਾਲਾ ਪਰੋਈ ਹੋਈ ਬ੍ਰਹਮਾ ਨੇ, ਉਥੋਂ ਦੇ ਫੁੱਲ ਤੋੜ ਕੇ ਕਲਪ ਬ੍ਰਿਛ ਦੇ ਉਹਦੇ ਫੁੱਲਾਂ ਦੀ ਮਾਲਾ ਬਣਾ ਕੇ ਉਹ ਮਾਲਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੰਠ ਵਿਚ ਪਾਈ ਹੈ। ਮਹਾਰਾਜ ਜੀ ਦੇ ਗਲ ਵਿਚ ਉਹ ਫੁੱਲਾਂ ਦੀ ਮਾਲਾ ਪਾਈ, ਬੜੇ ਪ੍ਰੇਮ ਨਾਲ ਬੜੇ ਪਿਆਰ ਨਾਲ ਉਹ ਮਾਲਾ ਪਾਈ ਹੈ।
ਤਿਮ ਚੰਦਨ ਚਰਚਿਓ ਚੋਂ ਔਰ,
ਫਿਰ ਸਤਿਗੁਰਾਂ ਦੇ ਚਾਰੇ ਪਾਸੇ ਚੰਦਨ ਦਾ ਚਰਚਨ ਕੀਤਾ। ਇਹ ਪੂਜਾ ਹੈ, ਇਹ ਪੂਜਾ ਬ੍ਰਹਮਾ ਜੀ ਕਰ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ। ਕਹਿੰਦੇ ਚੰਦਨ ਦਾ ਫਿਰ ਚਰਚਨ ਸਤਿਗੁਰਾਂ ਦੇ ਚਾਰੇ ਪਾਸੇ ਕੀਤਾ ਹੈ।
ਸੁਰਗਨ ਆਏ ਬਿਲੋਕਤ ਜੋਰ,
ਜਿੰਨੇ ਦੇਵਤੇ ਨੇ ਬ੍ਰਹਮਾ ਜੀ ਤੋਂ ਬਾਅਦ ਫਿਰ ਵਾਰਿਓ ਏਰੀ ਸਾਰੇ ਦੇਵਤੇ ਹੱਥ ਜੋੜ ਜੋੜ ਕੇ ਆਏ ਨੇ, ਸਾਰਿਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਵੰਦਨਾ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਪਮਾ ਕਰਕੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁਜਸ ਕਰਕੇ ਮਹਾਰਾਜ ਜੀ ਦੀ ਪੂਜਾ ਕਰ ਰਹੇ ਨੇ।
ਗਾਵਤ ਨਾਚਤ ਬੇਬੁੱਧ ਬਦੂਤੇ,
ਔਰ ਜਿਹੜੀਆਂ ਦੇਵਤਿਆਂ ਦੀਆਂ ਬਦੂਟੀਆਂ ਨੇ ਦੇਵਾਂਗਣਾ, ਉਹ ਗਾ ਰਹੀਆਂ ਨੇ, ਨੱਚ ਰਹੀਆਂ ਨੇ ਬੜੀ ਖੁਸ਼ੀ ਦੇ ਨਾਲ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਦੇਵਪੁਰੀ ਵਿਚ ਆਗਮਨ ਜਾਣ ਕਰਕੇ ਬੜੀ ਖੁਸ਼ੀ ਦੇ ਨਾਲ ਬੜੇ ਆਨੰਦ ਦੇ ਨਾਲ ਨੱਚਦੀਆਂ ਤੇ ਗਾਉਂਦੀਆਂ ਨੇ।
ਭਰ ਭਰ ਕੁਸਮਾਂਜਲ ਛੁੱਟੀ,
ਫੁੱਲਾਂ ਦੀਆਂ ਬੁੱਕਾਂ ਭਰ ਭਰ ਕੇ ਮਹਾਰਾਜ ਜੀ ਦੇ ਉੱਤੇ ਫੁੱਲਾਂ ਦੀ ਵਰਖਾ ਕਰਦੀਆਂ ਨੇ, ਦੇਵਤੇ ਫੁੱਲਾਂ ਦੀ ਵਰਖਾ ਕਰਦੇ ਨੇ।
ਦੀਪਕ ਬਾਲ ਥਾਰ ਮੈਂ ਧਰੇ,
ਔਰ ਦੀਵੇ ਬਾਲ ਕੇ ਨਾ ਥਾਲ ਦੇ ਵਿਚ ਤੇ ਥਾਲ ਵਿਚ ਦੀਵੇ ਬਾਲ ਕੇ ਉਹਦੀ ਆਰਤੀ ਉਤਾਰਦੇ ਨੇ। ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਰਤੀ, ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਨਾ, ਧੂਪ ਦੀਪ ਕ੍ਰਿਤ ਸਾਜ ਆਰਤੀ, ਵਾਰਨ ਜਾਓ ਸਵਾਮੀ ਕਮਲਾ ਪਾਤੀ, ਮੰਗਲਾ ਹਰ ਮੰਗਲਾ, ਨਿਤ ਮੰਗਲ ਰਾਜਾ ਰਾਮ ਰਾਏ ਕੋ, ਉਤਮ ਦੀਅਰਾ ਨਿਰਮਲ ਬਾਤੀ, ਤੁਹੀ ਨਿਰੰਜਨ ਸਵਾਮੀ ਕਮਲਾ ਪਾਤੀ, ਰਾਮ ਭਗਤ ਰਾਮਾਨੰਦ ਜਾਨੈ, ਪੂਰਨ ਪਰਮਾਨੰਦ ਬਖਾਨੈ। ਉਹ ਆਰਤੀ ਗਾਈ ਹੈ ਸਤਿਗੁਰਾਂ ਦੀ, ਉਹ ਆਰਤੀ ਕਰ ਰਹੇ ਨੇ ਦੇਵਤੇ, ਧੂਪ ਜਗਾ ਕੇ ਵਿਚ ਦੀਵਾ ਜਗਾ ਕਰਕੇ ਬੜੇ ਪਿਆਰ ਨਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਆਰਤੀ ਉਤਾਰਦੇ ਨੇ, ਔਰ ਕਹਿ ਰਹੇ ਨੇ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰੰਤੇ, ਤਿਨਕੇ ਕਾਜ ਸਵਾਰਤਾ। ਮਹਾਰਾਜ ਆਪ ਜੀ ਦੀ ਆਰਤੀ ਹੈ, ਆਰਤ ਹਾਰ ਕੀ ਆਰਤੀ ਉਤਾਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦੇਵਤੇ ਆਰਤੀ ਉਤਾਰ ਰਹੇ ਨੇ, ਆਰਤੀ ਕਰ ਰਹੇ ਨੇ, ਨਾਲੇ ਕਹਿ ਰਹੇ ਨੇ ਸੰਖਾ ਨ ਕੀ ਤੋਂ ਨ ਘੰਟਾ ਨ ਕੀ, ਕਰ ਫੂਲਨ ਕੀ ਬਰਖਾ ਬਰਖਾ ਮੈਂ, ਆਰਤੀ ਕੋਟ ਕਰ ਸੁਰ ਸੁੰਦਰ, ਭੇਖ ਪੁਰੰਦਰ ਕੇ ਬਲ ਜਾ ਮੈਂ, ਦਾਨਤ ਦਛਨ ਦੈ ਕੇ ਪ੍ਰਦਛਨ, ਭਾਲ ਮੈਂ ਕੁੰਕਮ ਅਛਤ ਲਾਵੈ, ਹੋਤ ਕੁਲਾਹਲ ਦੇਵਪੁਰੀ ਮਿਲ ਦੇਵਨ ਕੇ ਕੁਲ ਮੰਗਲ ਗਾਵੈ। ਆਰਤੀ ਕਰ ਰਹੇ ਨੇ, ਕਹਿੰਦੇ ਥਾਲ ਵਿਚ ਦੀਵੇ ਬਾਲੇ ਨੇ, ਔਰ ਥਾਲ ਵਿਚ ਦੀਵੇ ਬਾਲ ਕੇ ਫਿਰ ਸਤਿਗੁਰਾਂ ਦੀ ਆਰਤੀ ਉਤਾਰੀ ਜਾ ਰਹੀ ਹੈ। ਅੱਜ ਕੱਲ ਗੁਰੂ ਖਾਲਸਾ ਜੀ ਕਈ ਆ ਗਏ ਨੇ ਮਨਮੁਖ ਲੋਕ, ਜਿਹੜੇ ਜੋਤਾਂ ਦਾ ਖੰਡਨ ਕਰਨ ਲੱਗ ਪਏ ਨੇ। ਖਾਲਸਾ ਜੀ, ਗੁਰੂ ਘਰਾਂ ਦੇ ਵਿਚ ਜੋਤ ਆਦ ਕਾਲ ਤੋਂ ਮੁੱਢ ਕਾਲ ਤੋਂ ਜਗਦੀ ਆਈ ਹੈ, ਇਹ ਪੁਰਾਤਨ ਮਰਿਆਦਾ ਹੈ, ਇਹਦੇ ਤੇ ਕਿਸੇ ਵੀ ਪ੍ਰਕਾਰ ਦਾ ਕਿੰਤੂ ਪਰੰਤੂ ਕਰਨ ਦਾ ਨਾ ਕਿਸੇ ਨੂੰ ਹੱਕ ਪੰਥ ਨੇ ਦਿੱਤਾ ਹੈ, ਤੇ ਨਾ ਹੀ ਕੋਈ ਕਿੰਤੂ ਪਰੰਤੂ ਕਰੇ ਤੇ ਨਾ ਹੀ ਕੋਈ ਕਰ ਸਕਦਾ ਹੈ। ਇਹ ਜੋਤ ਪੁਰਾਤਨ ਸਮੇਂ ਤੋਂ ਜਗਦੀ ਆਈ ਸ਼ਹੀਦ ਸਿੰਘਾਂ ਦੀ ਜੋਤ ਹੈ, ਜੋਤ ਤੋਂ ਹੀ ਅੰਦਰ ਦੀ ਪ੍ਰੇਰਣਾ ਮਿਲਦੀ ਹੈ। ਜਿਹੜੀ ਜੋਤ ਜਗਦੀ ਹੈ ਗੁਰੂ ਦਰਬਾਰਾਂ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚ ਜੋਤ ਜਗਾਉਣ ਵਾਸਤੇ ਖਾਲਸਾ ਜੀ ਸਿੰਘਾਂ ਨੇ ਸੈਂਕੜੇ ਸ਼ਹੀਦੀਆਂ ਦਿੱਤੀਆਂ ਨੇ, ਕਈ ਸ਼ਹਾਦਤਾਂ ਹੋਈਆਂ। ਜਦੋਂ ਲਖਪਤ ਰਾਏ ਨੇ ਜਾਂ ਹੋਰ ਸਮੇਂ ਦੀਆਂ ਸਰਕਾਰਾਂ ਨੇ ਹਰਿਮੰਦਰ ਸਾਹਿਬ ਤੇ ਕਬਜ਼ਾ ਕਰਕੇ ਕਿਹਾ ਸੀ, ਕਹਿੰਦਾ ਜੇ ਕੋਈ ਇਹੋ ਜਿਹਾ ਸਿੰਘ ਆਇਆ ਤੇ ਜੋਤ ਜਗਾ ਕੇ ਜਾਵੇ ਹਰਿਮੰਦਰ ਸਾਹਿਬ, ਤੇ ਸਿੰਘਾਂ ਨੇ ਸਰੋਵਰ ਦੇ ਵਿੱਚੋਂ ਪ੍ਰਵੇਸ਼ ਕਰਕੇ ਜਾਣਾ ਤੇ ਜਾ ਕੇ ਜੋਤ ਜਗਾਣੀ ਤੇ ਜੋਤ ਜਗਾ ਕੇ ਆਉਣਾ। ਪ੍ਰਾਚੀਨ ਪੰਥ ਪ੍ਰਕਾਸ਼ ਸਰਦਾਰ ਰਤਨ ਸਿੰਘ ਭੰਗੂ ਨੇ ਇਹ ਸਾਰਾ ਇਤਿਹਾਸ ਪੰਥ ਪ੍ਰਕਾਸ਼ ਵਿਚ ਲਿਖਿਆ ਹੋਇਆ। ਜੋਤ ਜਗਾਣੀ ਵੀ ਗੁਰਮਤ ਦਾ ਇਕ ਹਿੱਸਾ ਅੰਗ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹ ਕੋਈ ਬ੍ਰਾਹਮਣ ਰੀਤੀ ਹੈ। ਬ੍ਰਾਹਮਣ ਰੀਤੀ ਕਹਿ ਕੇ ਅੱਜ ਕੱਲ ਖੰਡਨ ਕਰ ਦਿੱਤਾ ਜਾਂਦਾ ਜੀ, ਇਹ ਤਾਂ ਬ੍ਰਾਹਮਣ ਦੀ ਰੀਤੀ ਹੈ। ਬ੍ਰਾਹਮਣ ਤਾਂ ਖਾਲਸਾ ਜੀ ਹੁਣ ਪ੍ਰਸ਼ਾਦਾ ਵੀ ਛਕਦੇ ਨੇ ਕਣਕ ਦਾ, ਆਪਾਂ ਛਕਣਾ ਛੱਡ ਦਈਏ। ਉਹ ਰੋਟੀ ਖਾਂਦੇ ਨੇ ਕਣਕ ਦੀ, ਅੰਨ ਖਾਂਦੇ ਨੇ, ਆਪਾਂ ਫਿਰ ਕਣਕ ਦੀ ਨਾ ਖਾਇਆ ਕਰੀਏ, ਵੀ ਇਹ ਤਾਂ ਬ੍ਰਾਹਮਣਾਂ ਦਾ ਅੰਨ ਹੈ। ਆਪਾਂ ਕਿਸੇ ਹੋਰ ਚੀਜ਼ ਦਾ ਛਕਿਆ ਕਰੀਏ, ਬਾਜਰੇ ਦਾ, ਮੱਕੀ ਦਾ, ਵੀ ਅੰਨ ਕਣਕ ਦਾ ਛੱਡ ਦਈਏ। ਉਹ ਫਲ ਫਰੂਟ ਵੀ ਖਾਂਦੇ ਨੇ, ਆਪਾਂ ਕਾਹਨੂੰ ਖਾਂਦੇ ਹਾਂ? ਐਸੀ ਗੱਲ ਨਹੀਂ ਹੈ, ਇਹਦੇ ਨਾਲ ਸਾਡਾ ਕੋਈ ਬ੍ਰਾਹਮਣਾਂ ਨਾਲ ਸੰਬੰਧ ਨਹੀਂ ਜੁੜ ਜਾਂਦਾ। ਸਾਡਾ ਸਿਧਾਂਤ ਵੱਖਰਾ ਹੀ ਰਹਿਣਾ ਤੇ ਨਿਰਾਲਾ ਤੇ ਨਿਰਾਲਾ ਹੀ ਰਹੇਗਾ। ਇਹ ਜੋਤ ਜਗਦੀ ਹੈ, ਇਸ ਜਗਦੀ ਹੋਈ ਜੋਤ ਵਿਚੋਂ ਪ੍ਰੇਰਣਾ ਮਿਲਦੀ ਹੈ ਕਿ ਇਹੋ ਜਿਹੀ ਇਕ ਜੋਤ ਸਾਡੇ ਅੰਦਰ ਵੀ ਵਿਰਾਜਮਾਨ ਹੈ, ਸਾਡੇ ਅੰਦਰ ਵੀ ਇਹੋ ਜਿਹੀ ਇਕ ਜੋਤ ਜਗਮਗ ਜਗਮਗ ਕਰ ਰਹੀ ਹੈ। ਇਹ ਭਾਵਨਾ ਹੈ, ਇਹ ਆਸਥਾ ਹੈ। ਆਸਥਾ ਗੁਰੂ ਖਾਲਸਾ ਜੀ ਤਰਕ ਤੋਂ ਪਰੇ ਹੁੰਦੀ ਹੈ। ਜਿੱਥੇ ਤਰਕ ਹੋਵੇ ਉਥੇ ਆਸਥਾ ਨਹੀਂ ਹੁੰਦੀ, ਉਥੇ ਸ਼ਰਧਾ, ਉਥੇ ਭਾਵਨਾ ਖਤਮ ਹੋ ਜਾਂਦੀ ਹੈ। ਇਹ ਦੇਵਤੇ ਆਰਤੀ ਉਤਾਰ ਰਹੇ ਨੇ, ਥਾਲ ਦੇ ਵਿਚ ਦੀਵਾ ਜਗਾਇਆ ਹੈ ਦੇਸੀ ਘਿਓ ਦਾ, ਔਰ ਉਹ ਦੀਵਾ ਜਗਾ ਕੇ ਥਾਲ ਦੇ ਵਿਚ ਰੱਖ ਕੇ ਫਿਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਰਤੀ ਕਰਦੇ ਨੇ।
ਬਾਰ ਬਾਰ ਦਿਖ ਰਾਮਨ ਕਰੇ,
ਬਾਰ ਬਾਰ ਆਰਤੀ ਕਰਦੇ ਮਹਾਰਾਜ ਜੀ ਨੂੰ ਦੀਵਿਆਂ ਦੀ ਆਰਤੀ ਬਾਲ ਕੇ ਵਿਖਾਉਂਦੇ ਹਨ।
ਧੂਪ ਸੁਖਾਈ ਗੰਧ ਮੈਂ ਕਾਵੇ,
ਧੂਪ ਦੁਖਾਉਂਦੇ ਨੇ ਤੇ ਧੂਪ ਦੁਖਾ ਕੇ ਸੁਗੰਧੀ ਦਾ ਪ੍ਰਗਟਾਵਾ ਕਰਦੇ ਨੇ। ਹੁਣ ਧੂਫਾਂ ਤੇ ਵੀ ਖੰਡਨ ਕਰੀ ਜਾਂਦੇ ਨੇ ਕਿ ਧੂਪ ਕਿਉਂ ਜਗਾਉਂਦੇ ਹੋ ਜੀ, ਗੁਰੂ ਘਰਾਂ ਚ ਸੁਗੰਧੀ ਆਵੇ ਮਾੜੀ ਗੱਲ ਹੈ? ਧੂਪ ਦੁਖਾਉਣ ਦੇ ਨਾਲ ਗੁਰੂ ਘਰ ਚ ਸੁਗੰਧੀ ਆਉਂਦੀ, ਸੈਂਟਾਂ ਵੀ ਤਾਂ ਪਾਉਂਦੇ। ਜੇ ਧੂਪ ਧੁਖ ਜਾਏਗੀ ਤੇ ਇਹ ਕਿਹੜੀ ਮਨ ਮਤ ਹੈ, ਇਹ ਤਾਂ ਸੁਗੰਧੀ ਦਾ ਪ੍ਰਗਟਾਵਾ ਨਾ, ਕਿ ਵਾਤਾਵਰਣ ਸ਼ੁੱਧ ਹੋਵੇ, ਸੁਗੰਧੀ ਵਾਲਾ ਮਾਹੌਲ ਹੋਵੇ। ਤੇ ਕਹਿੰਦੇ ਭਾਈ ਧੂਪ ਦੁਖਾਈ ਜਾ ਰਹੀ ਹੈ, ਜਿਹੜੀਆਂ ਪੁਰਾਣੀਆਂ ਧੂਫਾਂ ਬਣਦੀਆਂ ਸਨ ਉਹਦੇ ਵਿਚ ਸਮੱਗਰੀ ਜਿਹਨੂੰ ਅੱਜ ਕੱਲ ਆਪਾਂ ਕਹਿ ਦਿੰਦੇ ਹਾਂ, ਉਹਦੇ ਚ ਚੰਦਨ ਆਦਿਕ ਦੇਸੀ ਘਿਓ ਆਦਿਕ ਪਾ ਕੇ ਫਿਰ ਉਹ ਧੂਫ ਬਣਦੀ ਸੀ। ਅੱਜ ਕੱਲ ਤਾਂ ਧੂਫਾਂ ਦਾ ਰੂਪ ਹੀ ਬਦਲ ਗਿਆ ਹੈ। ਪੁਰਾਣੀ ਧੂਫ ਜਿਹੜੀ ਉਹ ਅੱਜ ਵੀ ਸੰਪਰਦਾਵਾਂ ਵਿਚ, ਟਕਸਾਲਾਂ ਦੇ ਵਿਚ, ਨਿਹੰਗ ਸਿੰਘਾਂ ਦੇ ਵਿਚ ਉਹ ਧੂਫ ਹੀ ਉਹੀ ਵਰਤੀ ਜਾਂਦੀ ਹੈ। ਤੇ ਕਹਿੰਦੇ ਉਹ ਜੋ ਧੂਫ ਦਿਖਾਈ ਗਈ ਹੈ ਉਹ ਧੂਫ ਦੀ ਸੁਗੰਧੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਕੀਤੀ ਹੈ।
ਅਬਖੇ ਕਹਿ ਜੈ ਸ਼ਬਦ ਸੁਨਾ ਮੈਂ,
ਨਾਲੇ ਸਤਿਗੁਰਾਂ ਦੀ ਪੂਜਾ ਕਰਦੇ ਨੇ। ਅਬਖੇਕਾ ਦਾ ਮਤਲਬ ਹੈ ਪੂਜਨ ਕਰਨਾ, ਸਤਿਗੁਰਾਂ ਦਾ ਪੂਜਨ ਕਰ ਰਹੇ ਨੇ ਔਰ ਰਸਨਾ ਤੋਂ ਜੈ ਜੈਕਾਰ ਦੇ ਸ਼ਬਦ ਸੁਣਾਉਂਦੇ ਨੇ। ਜੈ 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 ਇਹੀ ਸ਼ਬਦ ਰਸਨਾ ਤੋਂ ਗੁਰੂ ਹਰਗੋਬਿੰਦ ਸਾਹਿਬ ਦੀ ਸਿਫਤ ਵਿਚ ਸੁਣਾਉਂਦੇ ਹਨ।
ਸ਼ੁਭ ਆਗਮਨ ਆਪ ਕੋ ਭਇਓ,
ਕਹਿੰਦੇ ਮਹਾਰਾਜ ਆਪ ਜੀ ਦਾ ਆਗਮਨ ਬੜਾ ਸ਼ੁਭ ਭਇਆ ਹੈ, ਸ਼ੁਭ ਆਗਮਨ ਆਪ ਜੀ ਦਾ ਹੋਇਆ ਹੈ।
ਜੀਵਨ ਕੋ ਆਨੰਦ ਉਪਜਿਓ,
ਸਾਰੇ ਦੇਵਤਿਆਂ ਅੰਦਰ ਆਪ ਜੀ ਨੇ ਆਨੰਦ ਪੈਦਾ ਕੀਤਾ, ਸਾਰਿਆਂ ਦੇਵਤਿਆਂ ਦੇ ਹਿਰਦੇ ਆਨੰਦ ਸਹਿਤ ਕੀਤੇ ਹਨ।
ਜਗ ਮੈਂ ਕਾਰਨ ਕੀਨ ਘਨੇਰੇ,
ਆਪ ਜੀ ਨੇ ਇਸ ਸਾਰੇ ਜਗਤ ਵਿਚ ਅਨੇਕਾਂ ਪ੍ਰਕਾਰ ਦੇ ਕਾਰਨ ਕੀਤੇ ਹਨ, ਅਨੇਕਾਂ ਪ੍ਰਕਾਰ ਦੇ ਕੌਤਕ ਕੀਤੇ ਹਨ।
ਭਏ ਸਹਾਇਕ ਸੰਤਨ ਕੇਰੇ,
ਆਪ ਜੀ ਨੇ ਆਪਣੇ ਸੰਤਾਂ ਦੀ ਸਹਾਇਤਾ ਕੀਤੀ ਹੈ, ਆਪਣੇ ਭਗਤਾਂ ਆਪਣੇ ਸੇਵਕਾਂ ਸਿੱਖਾਂ ਦੀ ਸਹਾਇਤਾ ਕੀਤੀ ਹੈ।
ਤੁਰਕ ਤੇਜ ਰਣ ਕਰ ਦਮਨਾਇਓ,
ਔਰ ਤੁਰਕਾਂ ਦਾ ਤੇਜ ਆਪ ਜੀ ਨੇ ਜੰਗ ਕਰਕੇ ਦਮਨ ਕਰ ਦਿੱਤਾ ਹੈ, ਤੁਰਕਾਂ ਦਾ ਤੇਜ ਮੰਦ ਕਰ ਦਿੱਤਾ ਜੰਗ ਕਰਕੇ, ਯੁੱਧ ਕਰਕੇ।
ਆਖੋ ਹੱਥ ਕਰ ਜਸ ਉਪਜਾਇਓ,
ਲੱਖਾਂ ਦੇ ਗਿਣਤੀ ਚ ਤੁਰਕਾਂ ਨੂੰ ਜੰਗ ਦੇ ਮੈਦਾਨ ਚ ਮਲੇਛਾਂ ਨੂੰ ਮਾਰ ਕੇ ਆਪ ਜੀ ਨੇ ਸੁਜਸ ਉਪਜਾਇਆ ਹੈ। ਵਾਹਿਗੁਰੂ ਨਿਰੰਕਾਰ ਦਾ ਸੁਜਸ, ਅਕਾਲ ਪੁਰਖ ਦਾ ਸੁਜਸ, ਆਪਣਾ ਸੁਜਸ ਜਗਤ ਵਿਚ ਪ੍ਰਗਟ ਕੀਤਾ ਹੈ।
ਪਉ ਪ੍ਰਭੂ ਰਾਵਰ ਕੀਰਤ ਪਾਵਨ,
ਹੇ ਪ੍ਰਭੂ ਜੀ ਤੁਹਾਡੀ ਕੀਰਤੀ ਇਸ ਜਗਤ ਵਿਚ ਪਾਵਨ ਹੈ, ਤੁਹਾਡੀ ਕੀਰਤ ਇਸ ਜਗਤ ਵਿਚ ਪਵਿੱਤਰ ਹੈ।
ਪਠੈ ਸੁਣੈ ਜੋ ਕਰੈ ਸੁਨਾਵਨ,
ਜਿਹੜੇ ਆਪ ਜੀ ਦੀ ਕੀਰਤੀ ਨੂੰ ਪੜ੍ਹਦੇ ਨੇ, ਸੁਣਦੇ ਨੇ ਤੇ ਜਾਂ ਫਿਰ ਸੁਣਾਉਂਦੇ ਹਨ।
ਜੋ ਨਰ ਗੁਰ ਸਿੱਖੀ ਕੋ ਪਾਵੈ, ਜਨਮ ਜਨਮ ਕੇ ਕਸ਼ਟ ਮਿਟਾਵੈ।
ਉਹਨਾਂ ਨਰਾਂ ਨੂੰ ਸਿੱਖੀ ਦਾ ਦਾਨ ਮਿਲੇਗਾ ਔਰ ਉਹਨਾਂ ਦਾ ਜਨਮ ਤੇ ਮਰਨ ਦਾ ਕਸ਼ਟ ਕੱਟਿਆ ਜਾਏਗਾ। ਜਿਹੜਾ ਤੁਹਾਡੀ ਕੀਰਤੀ ਨੂੰ ਸੁਣਦਾ, ਪੜ੍ਹਦਾ ਤੇ ਜਾਂ ਫਿਰ ਸੁਣਾਉਂਦਾ, ਉਹਨਾਂ ਨੂੰ ਸਿੱਖੀ ਮਿਲੇਗੀ ਔਰ ਉਹਨਾਂ ਦਾ ਜਨਮ ਮਰਨ ਕੱਟਿਆ ਜਾਏਗਾ।
ਹਰ ਗੋਬਿੰਦ ਦੇਖ ਅਸ਼ੇਕ,
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅਸ਼ੇਸ਼ ਕਰਕੇ ਜਿੰਨੇ ਦੇਵਤੇ ਨੇ ਇਹਨਾਂ ਸਾਰਿਆਂ ਵੱਲ ਵੇਖਿਆ ਹੈ।
ਵਿਦ ਬੋਲਤ ਭੇਦੇ ਧੀਰ ਵਿਸ਼ੇਕ,
ਸਾਰਿਆਂ ਨੂੰ ਧੀਰਜ ਦਿੰਦਿਆਂ ਹੋਇਆ ਮਹਾਰਾਜ ਜੀ ਬੜਾ ਮਿਰਦ ਮਿਰਦ ਮਿੱਠਾ ਮਿੱਠਾ ਬੋਲ ਬੋਲਣ ਲੱਗੇ।
ਸੁਣ ਸੁਣ ਆਨੰਦ ਸੁਰਨ ਕੋਈ ਗਨ ਕੋ,
ਸੁਣ ਸੁਣ ਕੇ ਜਿੰਨੇ ਦੇਵਤੇ ਨੇ ਇਹਨਾਂ ਸਾਰਿਆਂ ਦੇ ਅੰਦਰ ਆਨੰਦ ਪੈਦਾ ਹੋ ਰਿਹਾ, ਸਭ ਦੇ ਹਿਰਦਿਆਂ ਵਿਚ ਆਨੰਦ ਦੀ ਦਸ਼ਾ ਬਣ ਰਹੀ ਹੈ।
ਫਿਰ ਫਿਰ ਹੇਰ ਪ੍ਰੇਮ ਕਰ ਮਨ ਕੋ,
ਬਾਰ ਬਾਰ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਦੇ ਨੇ ਦੇਵਤੇ, ਇਕ ਵਾਰੀ ਵੇਖ ਕੇ ਮਨ ਨੀ ਰਜਦਾ, ਦੁਬਾਰਾ ਫਿਰ ਵੇਖਦੇ ਨੇ, ਤੇਰੀ ਵਾਰ ਚੋਰੀ ਵਾਰ ਬਾਰ ਬਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੂਰਤ ਨੂੰ ਵੇਖਦੇ ਹਨ।
ਸਗਨ ਅਧਿਕ ਕਨ ਲਾਲੀ ਸੰਗ, ਟਿਕਟ ਸੰਗਤਾਂ ਅਚਰਜ ਰੰਗ।
ਅੰਮ੍ਰਿਤ ਵੇਲੇ ਦਾ ਸਮਾਂ ਸੀ, ਹਨੇਰਾ ਸੀ, ਪਰ ਜਦੋਂ ਆਕਾਸ਼ ਵਿਚ ਵੇਖਿਆ ਨਾ, ਸਾਰੀ ਸੰਗਤ ਵੇਖ ਕੇ ਹੈਰਾਨ ਹੋ ਗਈ ਕਿ ਜਿੰਨਾ ਆਕਾਸ਼ ਸੀ ਉਹ ਲਾਲ ਸੁਰਖ ਨਜ਼ਰ ਆ ਰਿਹਾ। ਹਾਲਾਂਕਿ ਹਨੇਰੇ ਦਾ ਸਮਾਂ ਸੀ, ਰਾਤ ਦਾ ਸਮਾਂ ਅੰਮ੍ਰਿਤ ਵੇਲੇ ਦਾ, ਪਰ ਆਕਾਸ਼ ਲਾਲ ਸੁਰਖ ਨਜ਼ਰ ਆ ਰਿਹਾ। ਇੱਦਾਂ ਲੱਗਦਾ ਜਿਵੇਂ ਸੂਰਜ ਚੜ ਗਿਆ। ਉਹ ਲਾਲੀ ਕਾਹਦੀ ਸੀ? ਉਹ ਲਾਲੀ ਸੀ ਸਤਿਗੁਰਾਂ ਦੇ ਉਸ ਵਿਮਾਨ ਦੀ ਜਿਹਦੇ ਚ ਮਹਾਰਾਜ ਜੀ ਸਵਾਰ ਹੋ ਕੇ ਚੱਲੇ ਨੇ। ਉਹ ਲਾਲੀ ਸੀ ਦੇਵਤਿਆਂ ਦੇ ਵਿਮਾਨਾਂ ਦੀ, ਜਿਹੜੇ ਸਾਰੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਸਵਾਗਤ ਕਰਨ ਲਈ ਪੁੱਜੇ ਨੇ। ਕਹਿੰਦੇ ਸਾਰਾ ਆਕਾਸ਼ ਲਾਲ ਸੁਰਖ ਨਜ਼ਰ ਆ ਰਿਹਾ, ਔਰ ਸੰਗਤ ਵੇਖ ਵੇਖ ਕੇ ਅਸਚਰਜ ਤੇ ਹੈਰਾਨ ਹੋ ਰਹੀ ਹੈ।
ਸਭਿਆਂ ਗਗਨ ਬਿਲੋਚਨ ਲਾਏ,
ਸੰਗਤ ਚਾਰੇ ਪਾਸੇ ਬੈਠੀ ਸੀ ਨਾ ਕੋਠੇ ਦੇ, ਉਹ ਆਕਾਸ਼ ਵੱਲ ਵੇਖਦੇ ਨੇ ਸਾਰੇ, ਸਾਰਿਆਂ ਦੀ ਨਿਗਾਹ ਗਗਨ ਵੱਲ ਲੱਗੀ ਹੋਈ, ਆਕਾਸ਼ ਵੱਲ ਲੱਗੀ ਹੋਈ ਹੈ।
ਕੌਤਕ ਹੋਤ ਸੁਰਨ ਸਮਝਾਏ,
ਦੇਵਤਿਆਂ ਦੇ ਕੌਤਕ ਵੀ ਕਹੇ, ਜਿਹੜੇ ਦ੍ਰਿਸ਼ਟੀ ਵਾਲੇ ਸਿੱਖ ਸੀ ਉਹਨਾਂ ਨੂੰ ਨਜ਼ਰ ਆ ਰਹੇ ਨੇ ਕਿ ਦੇਵਤੇ ਜਿਹੜੇ ਨੇ ਆਕਾਸ਼ ਮੰਡਲ ਵਿਚ ਉਤਰੇ ਹੋਏ, ਉਹਨਾਂ ਨੂੰ ਉਹ ਸਾਰੇ ਦੇਵਤੇ ਨਜ਼ਰ ਆ ਰਹੇ ਨੇ।
ਸ੍ਰੀ ਹਰ ਗੋਬਿੰਦ ਕੋ ਪ੍ਰਸਥਾਨਾ, ਕੀਰਤ ਨਭ ਕੋ ਸਭ ਨਰ ਜਾਨਾ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਸਥਾਨ ਹੋਇਆ, ਸਭ ਨੇ ਜਾਣ ਲਿਆ, ਸੰਗਤ ਨੇ, ਸੰਗਤ ਨੂੰ ਪਤਾ ਲੱਗ ਗਿਆ ਕਿ ਆਹ ਜਿਹੜਾ ਆਕਾਸ਼ ਵਿਚ ਲਾਲ ਸੁਰਖ ਰੰਗ ਨਜ਼ਰ ਆ ਰਿਹਾ, ਜ਼ਰੂਰ ਕੋਈ ਖੇਡ ਵਰਤੀ ਹੈ। ਲੱਗਦਾ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਸਰੀਰ ਤਿਆਗ ਕੇ ਬੈਕੁੰਠ ਨੂੰ ਚਲੇ ਜਾ ਰਹੇ ਨੇ।
ਕਰਨ ਬਰਨ ਅਸਮਾਨ ਮਹਾਨਾ,
ਕਰਕੇ ਸਾਰਾ ਆਕਾਸ਼ ਲਾਲ ਰੰਗ ਦਾ ਨਜ਼ਰ ਆ ਰਿਹਾ, ਸਾਰੇ ਆਕਾਸ਼ ਵਿਚ ਲਾਲੀ ਨਜ਼ਰ ਆ ਰਹੀ ਹੈ, ਕਿਉਂਕਿ ਹੁਣ ਜਾਪ ਰਿਹਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਸਥਾਨ ਕਰ ਰਹੇ ਨੇ।
ਭਇਓ ਬਿਮਾਨਨ ਤੇ ਪਹਿਚਾਨਾ,
ਸਭ ਨੂੰ ਸਮਝ ਆ ਗਈ ਕਿ ਆਕਾਸ਼ ਵਿਚ ਇਹ ਜਿਹੜਾ ਲਾਲ ਰੰਗ ਹੈ ਵਿਮਾਨਾਂ ਨਾਲ ਹੋਇਆ, ਜਿਹੜੇ ਵਿਮਾਨ ਆਏ ਹੋਏ ਨੇ ਦੇਵੀ ਦੇਵਤਿਆਂ ਦੇ, ਉਹਨਾਂ ਵਿਮਾਨਾਂ ਕਰਕੇ ਸਾਰੇ ਆਕਾਸ਼ ਦਾ ਰੰਗ ਲਾਲ ਸੁਰਖ ਹੋਇਆ, ਆਕਾਸ਼ ਵਿਚ ਲਾਲੀ ਨਜ਼ਰ ਆ ਰਹੀ ਹੈ।
ਜੈ ਜੈ ਉੱਚੇ ਨਾਦ ਬਖਾਨਾ,
ਸਾਰਿਆਂ ਨੇ ਕਿਹਾ ਜੈ ਜੈਕਾਰ ਦਾ ਨਾਦ ਉਚਾਰਨ ਕੀਤਾ।
ਸਿਮਰੈ ਸਤਨਾਮ ਸੁਖਵਾਨਾ,
ਤੇ ਜਿੰਨੀ ਸੰਗਤ ਆਕਾਸ਼ ਵੱਲ ਵੇਖਦੀ ਹੈ ਤੇ ਨਾਲੇ ਰਸਨਾ ਤੋਂ ਜਪਦੇ ਨੇ ਸਤਨਾਮ ਸ੍ਰੀ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਾਲੇ ਹੈਰਾਨੀ ਨਾਲ ਵੇਖਦੇ ਨੇ ਆਕਾਸ਼ ਵਿਚ ਅਜੀਬੋ ਗਰੀਬ ਦੇ ਰੰਗ ਨਜ਼ਰ ਆ ਰਹੇ ਨੇ, ਲਾਲ ਸੁਰਖ ਰੰਗ ਨਜ਼ਰ ਆ ਰਹੇ ਨੇ। ਵੇਖ ਵੇਖ ਕੇ ਸਭ ਹੈਰਾਨ ਹਨ, ਸਭ ਦੇ ਮਨ ਦੇ ਵਿੱਚ ਹੈਰਾਨੀ ਦੀ ਦਸ਼ਾ ਹੈ।
ਹੁਣ ਉਰਦ ਕੋ ਚਲਿਓ ਬਿਮਾਨਾ,
ਕਹਿੰਦੇ ਫਿਰ ਉਹ ਬਿਮਾਨ ਉਰਦ ਗਮਨ ਕਰਕੇ ਗਿਆ, ਉਹ ਵਿਮਾਨ ਉੱਪਰ ਨੂੰ ਚੜ ਕੇ ਗਿਆ ਹੈ।
ਜੀਵਨ ਉਸ਼ਲ ਕਰਤ ਸੁਜਾਨਾ,
ਤੇ ਜਿੰਨੇ ਦੇਵਤੇ ਨੇ ਉਹਨਾਂ ਸਾਰੇ ਦੇਵਤਿਆਂ ਦੇ ਅੰਦਰ ਬੜਾ ਭਾਰੀ ਉਤਸ਼ਵ ਹੈ, ਸਾਰੇ ਦੇਵਤਿਆਂ ਦੇ ਅੰਦਰ ਬੜੀ ਭਾਰੀ ਖੁਸ਼ੀ ਹੈ।
ਜਲੈ ਚਮਰ ਚਾਰੋ ਦਿਸ ਚਾਰੋ,
ਚਾਰੇ ਪਾਸੇ ਬੜੇ ਸੋਹਣੇ ਚਵਰ ਚੁਲਾਏ ਜਾ ਰਹੇ ਨੇ। ਜਿਹੜੇ ਵਿਮਾਨ ਤੇ ਗੁਰੂ ਹਰਗੋਬਿੰਦ ਸਾਹਿਬ ਬੈਠ ਕੇ ਗਏ ਨੇ ਨਾ, ਉਸ ਵਿਮਾਨ ਦੇ ਚਾਰੇ ਪਾਸੇ ਬੜਾ ਸੁੰਦਰ ਚਵਰ ਚੁਲਾਇਆ ਜਾ ਰਿਹਾ, ਚਵਰ ਚੁਲਾ ਕੇ ਸੇਵਾ ਕੀਤੀ ਜਾ ਰਹੀ ਹੈ।
ਅਨਕ ਪ੍ਰਕਾਰ ਉਚਿਤ ਮੈਂ ਕਾਰੂ,
ਅਨਕ ਪ੍ਰਕਾਰ ਦੇ ਰੰਗ ਕੀਤੇ ਜਾ ਰਹੇ ਨੇ, ਬੜੀ ਸੋਹਣੀ ਮਹਿਕ ਚਾਰੇ ਪਾਸੇ ਨਜ਼ਰ ਆ ਰਹੀ ਹੈ।
ਪਛਰਾ ਗਾਨ ਸੁਣਾਵੇ,
ਪਛਰਾ ਗਾ ਰਹੀਆਂ ਨੇ ਔਰ ਗਾ ਕੇ ਨਾਲੇ ਨੱਚਦੀਆਂ ਨੇ, ਨਾਲੇ ਗੁਰੂ ਹਰਗੋਬਿੰਦ ਸਾਹਿਬ ਦੀ ਉਪਮਾ ਕਰਦੀਆਂ ਹਨ।
ਪਰਿਵਾਰ ਸੁਰ ਸੰਗ ਸਿਧਾਵੈ,
ਦੇਵਤਿਆਂ ਦੇ ਸਮੇਤ ਸਾਰੇ ਚਾਰੇ ਪਾਸਿਓ ਨਾ ਘੇਰਾ ਪਾਈ ਵਿਮਾਨ ਦੇ, ਬੜੀ ਖੁਸ਼ੀ ਨਾਲ ਬੜੇ ਚਾਉ ਨਾਲ ਜਾ ਰਹੇ ਹਨ।
ਮੰਗਲ ਕਰਤੇ ਆਦਿ ਕਮਲਾਸਨ,
ਦੇਵਤੇ ਮੰਗਲ ਗਾ ਰਹੇ ਨੇ, ਮੰਗਲਾਚਾਰ ਗਾਇਨ ਕੀਤੇ ਜਾ ਰਹੇ ਨੇ ਦੇਵਤਿਆਂ ਵੱਲੋਂ। ਸਭ ਤੋਂ ਮੂਹਰੇ ਹੋ ਕੇ ਮੰਗਲਾਚਰਨ ਕਰ ਰਿਹਾ ਬ੍ਰਹਮਾ, ਬ੍ਰਹਮਾ ਜੀ ਉਸਤਤ ਕਰ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ,
ਉਪਾਸਨ
ਔਰ ਵੰਦਨਾ ਕਰ ਕਰਕੇ ਉਪਾਸਨਾ ਕਰਦੇ ਹਨ, ਬਾਰ ਬਾਰ ਵੰਦਨਾ ਕਰਦੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ, ਬਾਰ ਬਾਰ ਨਮਾਮ ਬਾਰ ਬਾਰ ਨਮਸਕਾਰ ਕਰਦੇ ਹਨ।
ਸਨੇ ਸਨੇ ਉਰਦ ਚਲ ਜਾਏ,
ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਜੀ ਦਾ ਵਿਮਾਨ ਉੱਪਰ ਨੂੰ ਉੱਠਦਾ ਚਲਿਆ ਜਾ
ਰਿਹਾ ਹੈ।
ਰਸਤੇ ਵਿੱਚ ਦੇਵਤੇ ਗੁਰਦੇਵ ਨਾਲ ਬਚਨ ਵੀ ਕਰਦੇ ਜਾ ਰਹੇ ਨੇ, ਬੜੇ ਖੁਸ਼ੀ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਸਭ ਨਾਲ ਮੁਸਕਰਾ ਕੇ ਬਚਨ ਕਰ ਰਹੇ ਨੇ, ਖੇੜੇ ਵਿੱਚ ਵਿਗਾਸ ਵਿੱਚ ਬਚਨ ਕਰ ਰਹੇ ਹਨ।
ਸੰਖ ਮਿਰਦੰਗਨ ਕੀ ਧੁਨ ਸੰਗ,
ਨਾਲ ਸੰਖ ਵੱਜ ਰਹੇ ਨੇ, ਮਿਰਦੰਗ ਵੱਜ ਰਹੇ ਨੇ, ਜਿਹੜੇ ਦੇਵਤਿਆਂ ਦੇ ਸਾਜ ਨੇ ਉਹ ਸਾਜ ਨਾਲ ਨਾਲ ਵੱਜਦੇ ਜਾ ਰਹੇ ਹਨ।
ਗਮਨਤ ਕਰਤੇ ਚੜੈ ਉਤੰਗ,
ਔਰ ਨਾਲ ਨਾਲ ਚੜਦੇ ਚਲੇ ਜਾ ਰਹੇ ਨੇ, ਨਾਲ ਨਾਲ ਉਹ ਸਾਰੇ ਵਿਮਾਨ ਜਾ ਰਹੇ ਹਨ।
ਜੈ ਜੈ ਸ਼ਬਦ ਪਨੈ ਬੋ ਬਾਰੇ,
ਜੈ ਜੈਕਾਰ ਦੇ ਸ਼ਬਦ ਸਾਰੇ ਬਾਰ ਬਾਰ ਆਪਣੀ ਰਸਨਾ ਤੋਂ ਉਚਾਰਨ ਕਰ ਰਹੇ ਨੇ।
ਸਭ ਤੇ ਗੁਰ ਬਿਮਾਨ ਅਗਵਾਰੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਿਮਾਨ ਸਭ ਤੋਂ ਅਗਲੇ ਪਾਸੇ ਉੱਪਰ ਨੂੰ ਜਾ ਰਿਹਾ।
ਜੈ ਲਗ ਪਹੁੰਚਣ ਜਿਤ ਸੁਰ ਸ਼ਕਤੇ,
ਖਾਲਸਾ ਜੀ ਹੁਣ ਇਹ ਜਿਹੜੇ ਦੇਵਤੇ ਨੇ ਸਾਰੇ ਉੱਥੇ ਨਹੀਂ ਜਾ ਸਕਦੇ ਜਿੱਥੇ ਸਤਿਗੁਰਾਂ ਦਾ ਬਿਮਾਨ ਜਾਣਾ, ਇਹਨਾਂ ਦੇਵਤਿਆਂ ਦੀ ਕੋਈ ਲਿਮਿਟ ਹੈ ਸ਼ਕਤੀ ਦੀ, ਜਿੱਥੇ ਤੱਕ ਇਹ ਸੀਮਿਤ ਰਹਿ ਸਕਦੇ ਨੇ ਉਥੋਂ ਅੱਗੇ ਨਹੀਂ ਜਾ ਸਕਦੇ। ਇਹ ਦੇਵਤਿਆਂ ਦੀਆਂ ਪੁਰੀਆਂ ਨੇ, ਬ੍ਰਹਮਾਪੁਰੀ ਤੱਕ ਬ੍ਰਹਮਾ ਜੀ ਜਾਂਦੇ ਨੇ, ਸ਼ਿਵਪੁਰੀ ਤੱਕ ਸ਼ਿਵ ਜੀ, ਉਸ ਤੋਂ ਅੱਗੇ ਸ਼ਿਵ ਜੀ ਨਹੀਂ ਜਾ ਸਕਦਾ, ਉਹ ਲਿਮਿਟ ਵਿੱਚ ਨੇ, ਉੱਥੇ ਤੱਕ ਹੀ ਰਹਿਣਾ। ਕਿਉਂ? ਕਿਉਂਕਿ ਇਹ ਸਾਰੇ ਪਰਤੰਤਰ ਨੇ ਤੇ ਸਤਿਗੁਰੂ ਜੀ ਸਵਤੰਤਰ ਨੇ, ਸਵਤੰਤਰ ਨੇ, ਇਸ ਕਰਕੇ ਮਹਾਰਾਜ ਜੀ ਦੀ ਗਮਤਾ ਉਸ ਸੱਚਖੰਡ ਤੱਕ ਹੈ ਜਿੱਥੇ ਨਾ ਦੇਵਤਿਆਂ ਦੀ ਪਹੁੰਚ ਨਹੀਂ ਹੈ, ਇਹ ਉਰੇ ਹੀ ਰਹਿ ਜਾਂਦੇ ਨੇ। ਇਸੇ ਕਰਕੇ ਤੇ ਦੇਵਤੇ ਮੁਕਤੀ ਨਹੀਂ ਦੇ ਸਕਦੇ, ਇਹ ਕਿਸੇ ਨੂੰ ਮੁਕਤੀ ਨਹੀਂ ਦੇ ਸਕਦੇ, ਜਿੰਨੇ ਵੀ ਇਹਦੀ ਆਰਾਧਨਾ ਕਰਨ ਵਾਲੇ ਨੇ ਦੇਵਤਿਆਂ ਦੀ, ਉਹਨਾਂ ਨੂੰ ਮੁਕਤੀ ਪ੍ਰਦਾਨ ਨਹੀਂ ਕਰ ਸਕਦੇ। ਮੁਕਤੀ ਦੀ ਦਾਤ ਸਿਰਫ ਸਤਿਗੁਰਾਂ ਨੇ ਆਪਣੇ ਹੱਥ ਚ ਰੱਖੀ ਹੈ, ਕਿਉਂਕਿ ਸੱਚਖੰਡ ਦੇ ਵਿਚ ਨਿਰੰਕਾਰ ਦਾ ਵਾਸ ਹੈ ਤੇ ਨਿਰੰਕਾਰ ਖੁਦ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਹਨ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਿਵਾਨ ਨਾਲ ਜਿਹੜੇ ਦੇਵਤੇ ਜਾ ਰਹੇ ਨੇ, ਜਿੱਥੇ ਜਿੱਥੇ ਜਾਣ ਤੱਕ ਦੀ ਇਨ੍ਹਾਂ ਦੀ ਸ਼ਕਤੀ ਹੈ ਉਥੇ ਉਥੇ ਤੱਕ ਇਹ ਦੇਵਤੇ ਪਹੁੰਚੇ ਨੇ।
ਪਹਿਲੋ ਪਹੁੰਚ ਸਹਿਤ ਗੁਰ ਭਗਤ,
ਗੁਰੂ ਦੀ ਭਗਤੀ ਕਰਦਿਆਂ ਕਰਦਿਆਂ ਉਥੇ ਤੱਕ ਨਾਲ ਪਹੁੰਚੇ ਨੇ ਜਿੱਥੇ ਜਿੱਥੇ ਤੱਕ ਇਹ ਦੇਵਤੇ ਜਾ ਸਕਦੇ ਹਨ।
ਜੈਸੇ ਜਾਏ ਨਾ ਸਕੈ ਅਗਾਰੇ,
ਇਥੋਂ ਫਿਰ ਇਹ ਦੇਵਤੇ ਅੱਗੇ ਨਾਲ ਨਹੀਂ ਜਾ ਸਕਦੇ, ਜਿੱਥੋਂ ਤੱਕ ਇਨ੍ਹਾਂ ਦੀ ਸ਼ਕਤੀ ਉਥੇ ਤੱਕ ਗਏ ਨੇ, ਉਸ ਤੋਂ ਅੱਗੇ ਫਿਰ ਇਹ ਦੇਵਤੇ ਨਾਲ ਨਹੀਂ ਜਾ ਸਕੇ।
ਹਟ ਹਟ ਬੰਧਨ ਧਾਰੇ,
ਉਥੋਂ ਫਿਰ ਇਹ ਸਤਿਗੁਰਾਂ ਨੂੰ ਵੰਦਨਾ ਕਰਕੇ ਮਹਾਰਾਜ ਜੀ ਨੂੰ ਮੱਥਾ ਟੇਕ ਕੇ ਫਿਰ ਉਥੋਂ ਪਿਛਾਂ ਨੂੰ ਵਾਪਸ ਮੁੜੇ ਹਨ।
ਬਾਦਰ ਇਮ ਉੱਚੇ ਪਹੁੰਚਾਏ,
ਇਹਦਾ ਬੜੇ ਸਤਿਕਾਰ ਨਾਲ ਬੜੇ ਅਦਬ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਿਮਾਨ ਇਨ੍ਹਾਂ ਨੇ ਉੱਪਰ ਪਹੁੰਚਾਇਆ।
ਹਟਣ ਲੱਗੇ ਪੁਨ ਸੁਰ ਸਮਝਾਏ,
ਫਿਰ ਜਿੰਨੇ ਦੇਵਤੇ ਨੇ ਉਹ ਇਥੋਂ ਫਿਰ ਪਿੱਛੇ ਨੂੰ ਵਾਪਸ ਨੂੰ ਹਟਣ ਲੱਗੇ ਹਨ।
ਤੇਜ ਵਿਸਾਲ ਦਿੱਤਾ ਗੁਰ ਕੇਰਾ,
ਸਤਿਗੁਰਾਂ ਦਾ ਤੇਜ ਪ੍ਰਤਾਪ ਬੜਾ ਭਾਰੀ ਹੈ। ਮਹਾਰਾਜ ਜੀ ਦਾ ਵਿਸ਼ਾਲ ਤੇਜ ਪ੍ਰਤਾਪ ਹੈ।
ਗਮਨਤ ਜਾਤ ਵਿਮਾਨ ਅਗੇਰਾ,
ਸਤਿਗੁਰਾਂ ਦਾ ਵਿਮਾਨ ਅੱਗੇ ਅੱਗੇ ਗਮਨਤ ਕਰਦਾ ਜਾ ਰਿਹਾ, ਅੱਗੇ ਅੱਗੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਦਾ ਵਿਮਾਨ ਜਾ ਰਿਹਾ।
ਤਪ ਜਨ ਆਦਿ ਲੋਕ ਕੋ ਛੋਰ,
ਖਾਲਸਾ ਜੀ ਇਹ ਲੋਕਾਂ ਦੇ ਨਾਂ ਨੇ, ਤਪ ਲੋਕ, ਜਨ ਲੋਕ, ਆਦਿ ਲੋਕ, ਇਹ ਸਾਰੇ ਜਿਹੜੇ ਲੋਕ ਨੇ, ਇਨ੍ਹਾਂ ਲੋਕਾਂ ਨੂੰ ਛੱਡ ਕੇ ਸਤਿਗੁਰਾਂ ਦਾ ਵਿਮਾਨ ਸਭ ਲੋਕਾਂ ਤੋਂ ਉੱਪਰ ਉੱਠਦਾ ਜਾ ਰਿਹਾ।
ਜਾਤ ਵੇਗ ਤੇ ਉਰਦ ਹੋਰ,
ਬੜੇ ਵੇਗ ਨਾਲ ਬੜੀ ਤੇਜ਼ੀ ਨਾਲ ਮਹਾਰਾਜ ਜੀ ਦਾ ਵਿਮਾਨ ਉਰਦ ਗਮਨ ਕਰ ਰਿਹਾ ਹੈ।
ਬ੍ਰਹਮ ਲੋਕ ਲੋ ਬ੍ਰਹਮਾ ਸੰਗ,
ਬ੍ਰਹਮ ਲੋਕ ਤੱਕ ਬ੍ਰਹਮਾ ਜੀ ਨਾਲ ਆਏ ਹਨ। ਬ੍ਰਹਮ ਲੋਕ ਤੱਕ ਬ੍ਰਹਮਾ ਜੀ ਦੀ ਹੱਦ ਸੀ, ਉਥੋਂ ਅੱਗੇ ਉਹ ਨਹੀਂ ਜਾ ਸਕਦੇ।
ਹੁਣ ਤੈਂਤੇ ਪ੍ਰਸਥਾਨੀ ਉਤੰਗ,
ਉਥੋਂ ਵੀ ਸਤਿਗੁਰਾਂ ਦਾ ਵਿਮਾਨ ਉੱਪਰ ਨੂੰ ਗਿਆ। ਬ੍ਰਹਮ ਲੋਕ ਸਭ ਤੋਂ ਉੱਪਰਲਾ ਲੋਕ ਹੈ, ਤੇ ਉਸ ਤੋਂ ਵੀ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਮਾਨ ਗਿਆ ਹੈ।
ਜਾਏ ਬੇਕੁੰਠ ਮੰਜਾਰ ਪਰਵੇਸ਼ੇ,
ਅੱਗੇ ਕੱਲਾ ਗਿਆ ਸਤਿਗੁਰਾਂ ਦਾ ਵਿਮਾਨ, ਔਰ ਮਹਾਰਾਜ ਜੀ ਦਾ ਪਾਵਨ ਵਿਮਾਨ ਸੱਚਖੰਡ ਵਿੱਚ ਜਾ ਕੇ ਪ੍ਰਵੇਸ਼ ਕਰ ਗਿਆ ਹੈ।
ਨਿਜਪੁਰ ਸੁਰ ਪਹੁੰਚੇ,
ਜਿੰਨੇ ਦੇਵਤੇ ਸੀ ਉਹ ਦੇਵਤੇ ਆਪੋ ਆਪਣੀਆਂ ਪੁਰੀਆਂ ਵਿੱਚ, ਜਿੱਥੋਂ ਜਿੱਥੋਂ ਆਏ ਸਨ ਉਹ ਆਪੋ ਆਪਣੀਆਂ ਪੁਰੀਆਂ ਚ ਪਹੁੰਚੇ ਹਨ।
ਇਸ ਪ੍ਰਕਾਰ ਸਤਿਗੁਰ ਨਿਜ ਥਾਨ ਪਹੁੰਚੇ ਜੋ ਰੂਪ ਭਗਵਾਨ,
ਇਸ ਪ੍ਰਕਾਰ ਸਤਿਗੁਰੂ ਜੀ ਆਪਣੇ ਨਿਜ ਥਾਨ ਜਿੱਥੇ ਜੋਤ ਰੂਪ ਭਗਵਾਨ ਦਾ ਵਾਸਾ ਹੈ, ਨਿਰੰਕਾਰ ਦਾ ਨਿਵਾਸ ਹੈ, ਉਥੇ ਉਸ ਮਹਾ ਜੋਤ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਜਾ ਕੇ ਅਭੇਦ ਹੋਏ ਨੇ, ਸਰਗੁਣ ਤੋਂ ਨਿਰਗੁਣ ਸਰੂਪ ਹੋ ਗਏ ਹਨ।
ਨਿਜ ਕੀਰਤ ਜਗ ਮੈਂ ਵਿਸਥਾਰ,
ਆਪਣੀ ਕੀਰਤੀ ਜਗਤ ਵਿੱਚ ਵਿਸਥਾਰੀ ਹੈ, ਆਪਣੀ ਉਪਮਾ ਆਪਣੀ ਵਡਿਆਈ ਸਾਰੇ ਜਗਤ ਵਿੱਚ ਵਿਸਥਰਿਤ ਕੀਤੀ ਹੈ।
ਸਿੱਖੀ ਮਗ ਵਿਤਾਏ ਉਦਾਰ,
ਸਿੱਖੀ ਦਾ ਰਾਹ ਸਾਰੇ ਜਗਤ ਵਿੱਚ ਮਹਾਰਾਜ ਜੀ ਨੇ ਵਿਦਤ ਕੀਤਾ, ਪ੍ਰਗਟ ਕੀਤਾ ਹੈ।
ਦਾਸੀ ਅਨੇਕ ਉਦਾਹਰਨ ਕੀਨੇ,
ਅਨੇਕਾਂ ਦਾਸਾਂ ਦਾ ਉਧਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ।
ਦੋਹੇ ਲੋਕਾਂ ਮੈਂ ਸਭ ਸੁਖ ਦੀਨੇ,
ਦੋਹਾਂ ਲੋਕਾਂ ਵਿੱਚ ਆਪਣਿਆਂ ਸਿੱਖਾਂ ਨੂੰ ਸੁਖ ਬਖਸ਼ੇ ਨੇ ਗੁਰੂ ਸਾਹਿਬ ਨੇ।
ਸਰਬ ਵਿਆਪੀ ਸਤਿਗੁਰ ਪੂਰੇ,
ਸਤਿਗੁਰੂ ਜੀ ਸਰਬ ਵਿਆਪੀ ਨੇ, ਹਰ ਜਗ੍ਹਾ ਤੇ ਹਰ ਥਾਂ ਤੇ ਵਸਦੇ ਨੇ।
ਇਨਕੋ ਜ਼ਾਹਰ ਜਗਤ ਜ਼ੂਰੇ,
ਇਹਨਾਂ ਦਾ ਪ੍ਰਤਾਪ ਸਾਰੇ ਜਗਤ ਵਿੱਚ ਜ਼ਾਹਰ ਹੈ, ਸਾਰੇ ਜਗਤ ਵਿੱਚ ਜਿਨ੍ਹਾਂ ਦਾ ਪ੍ਰਤਾਪ ਪ੍ਰਗਟ ਹੈ।
ਸਿਮਰੇ ਹਾਜ਼ਰ ਹੋਏ ਹਜ਼ੂਰ,
ਜੇ ਵੀ ਕੋਈ ਸਿਮਰਦਾ ਹੈ ਉੱਥੇ ਹੀ ਹਾਜ਼ਰ ਹੋ ਜਾਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਕਿਉਂ ਚੱਕ ਮੈਂ ਸਿੱਖ ਇੱਛਾ ਪੂਰ,
ਚਾਰਾਂ ਚੱਕਾਂ ਵਿੱਚ ਮਹਾਰਾਜ ਜੀ ਆਪਣਿਆਂ ਸਿੱਖਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਨੇ।
ਸਦਾ ਭਵਿੱਖਤ ਮੈਂ ਇਸ ਰੀਤ,
ਸਦਾ ਭਵਿੱਖਤ ਵਿੱਚ ਵੀ ਇਸੇ ਰੀਤ ਨਾਲ,
ਉਸ ਵਿਦਤ ਦੇਖੇ ਚਿਤ ਪ੍ਰੀਤ।
ਇਹ ਵਿਦਤ ਹੈ, ਇਹ ਨਹੀਂ ਕਿ ਗੁਰੂ ਹਰਗੋਬਿੰਦ ਸਾਹਿਬ ਸੱਚਖੰਡ ਚਲੇ ਗਏ ਨੇ ਤੇ ਹੁਣ ਸਹਾਇਤਾ ਨਹੀਂ ਕਰਦੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਅੱਜ ਵੀ ਉਹਨਾਂ ਦੀ ਕੋਈ ਆਰਾਧਨਾ ਕਰੇ ਤੇ ਅੱਜ ਵੀ ਉਹ ਆ ਕੇ ਆਪਣੇ ਸਿੱਖਾਂ ਦੀ ਮਦਦ ਕਰਦੇ ਨੇ, ਅੱਜ ਵੀ ਆਪਣੇ ਸਿੱਖਾਂ ਦੀ ਸਹਾਇਤਾ ਕਰਦੇ ਨੇ।
ਮਨਸਾ ਪੂਰੇ ਦਾਸਨ ਕੇਰੇ,
ਆਪਣਿਆਂ ਦਾਸਾਂ ਦੀਆਂ ਮਨਸਾਵਾਂ ਪੂਰੀਆਂ ਕਰਦੇ ਨੇ, ਆਪਣਿਆਂ ਸੇਵਕਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਨੇ।
ਸਿੱਖਣ ਕਰੇ ਸਹਾਏ ਵਡੇਰੇ,
ਔਰ ਆਪਣਿਆਂ ਸਿੱਖਾਂ ਦੀ ਵੱਡੇ ਤਲ ਤੇ ਸਹਾਇਤਾ ਕਰਦੇ ਹਨ।
ਅਬ ਸੁਣੀਏ ਗੁਰ ਪਾਛਲ ਗਾਥਾ,
ਖਾਲਸਾ ਜੀ ਇਹ ਤਾਂ ਸੀ ਸਤਿਗੁਰਾਂ ਦੇ ਬੈਕੁੰਠ ਜਾਣ ਦੀ ਕਥਾ, ਹੁਣ ਪਿੱਛੇ ਦੀ ਕਥਾ ਸੁਣੋ ਵੀ ਕੀਰਤਪੁਰ ਸਾਹਿਬ ਚ ਕੀ ਹੋਇਆ, ਇੱਥੇ ਕੀ ਵਰਤਿਆ, ਉਹ ਹੁਣ ਆਪ ਜੀ ਸੁਣੋ।
ਸ਼ਰੋਤਾ ਉਹ ਸੁਚੇਤੀ ਸੁਣੈ,
ਇਹ ਸ਼ਰੋਤਾ ਜਨੋ ਸੁਚੇਤ ਹੋ ਕੇ ਕਥਾ ਸੁਣਨੀ ਹੈ ਤਾਂ ਸੁਚੇਤ ਹੋ ਕੇ ਸਾਵਧਾਨ ਹੋ ਕੇ ਧਿਆਨ ਨਾਲ ਸੁਣੋ।
ਸ਼ਬਦ ਦੇਖ ਸਕੇ ਉਹ ਨਿਕਟ ਨਾ ਆਵੋ, ਕੋਸਟ ਦੁਆਰ ਨਾ ਹੱਥ ਲਗਾਵੋ।
ਗੁਰੂ ਹਰਗੋਬਿੰਦ ਸਾਹਿਬ ਨੇ ਹੁਕਮ ਕੀਤਾ ਸੀ ਕਿ ਸੱਤਵੇਂ ਦਿਨ ਤੱਕ ਕਿਸੇ ਨੇ ਕੋਠੇ ਦੇ ਨੇੜੇ ਨਹੀਂ ਆਉਣਾ ਤੇ ਨਾ ਹੀ ਕਿਸੇ ਨੇ ਇਸ ਕੋਠੇ ਨੂੰ ਜਾਂ ਦਰਵਾਜੇ ਨੂੰ ਹੱਥ ਲਾਉਣਾ ਹੈ।
ਇਮ ਕੈ ਸਤਿਗੁਰ ਅੰਤਰ ਬਰੇ ਆਵੋ ਪਾਸ ਨ ਬਰਜਨ ਕਰੇ।
ਕਹਿ ਕੇ ਸਤਿਗੁਰੂ ਜੀ ਕੋਠੇ ਦੇ ਅੰਦਰ ਪ੍ਰਵੇਸ਼ ਕਰ ਗਏ ਸੀ ਗੁਰੂ ਹਰਗੋਬਿੰਦ ਸਾਹਿਬ, ਔਰ ਕਹਿ ਕੇ ਗਏ ਸਨ ਕਿ ਕੋਈ ਨੇੜੇ ਨਾ ਲੱਗੇ, ਕੋਈ ਨੇੜੇ ਨਾ ਆਵੇ। ਸਾਰਿਆਂ ਨੂੰ ਮਹਾਰਾਜ ਜੀ ਨੇ ਵਰਜਿਆ ਤੇ ਰੋਕਿਆ ਸੀ।
ਸਕਲ ਕੁਟੰਬ ਸਹਿਤ ਸਭ ਸੰਗਤ,
ਸਤਿਗੁਰਾਂ ਦਾ ਹੁਕਮ ਪਾਲ ਕੇ ਜਿੰਨੀ ਸੰਗਤ ਔਰ ਸਤਿਗੁਰਾਂ ਦਾ ਜਿੰਨਾ ਕੁਟੰਬ ਤੇ ਪਰਿਵਾਰ ਹੈ,
ਬੈਠੇ ਦੂਰ ਦੂਰ ਕਰ ਪੰਗਤ,
ਸਾਰੇ ਕੋਠੇ ਦੇ ਦੂਰ ਦੂਰ ਹੀ ਬੈਠੇ ਸੀ, ਕੋਈ ਨੇੜੇ ਆ ਕੇ ਨਹੀਂ ਬੈਠਾ।
ਕਸ਼ਟ ਦਿਵਸੀ ਸੁਭਾਂਤ ਗੁਜ਼ਾਰੇ।
ਇਹਦਾ ਜਦੋਂ 6 ਦਿਨ ਬਤੀਤ ਹੋ ਗਏ ਸਾਰੀ ਸੰਗਤ ਨੂੰ ਬੈਠੇ ਹੋਇਆ,
ਸਪਤਮ ਪ੍ਰਾਤੀ ਚਿੰਨ ਨਿਆਰੇ,
7ਵੇਂ ਦਿਨ ਇਨ੍ਹਾਂ ਨੇ ਅੰਮ੍ਰਿਤ ਵੇਲੇ ਸਾਰਿਆਂ ਨੇ ਆਕਾਸ਼ ਵਿਚ ਜਦੋਂ ਲੋ ਵੇਖੀ ਸੰਗਤ ਨੇ, 7ਵੇਂ ਦਿਨ ਆਕਾਸ਼ ਵਿਚ ਪ੍ਰਕਾਸ਼ ਵੇਖਿਆ ਚਿੰਨ ਨਜ਼ਰ ਆਏ,
ਆਕਾਸ਼ ਅਰਣ ਬਰਣ
ਵੇਖਿਆ ਕਿ ਸਾਰਾ ਆਕਾਸ਼ ਲਾਲ ਸੁਰਖ ਹੋ ਗਿਆ, ਲਾਲ ਰੰਗ ਦਾ ਹੋ ਗਿਆ।
ਕੁਛ ਪਰੀ ਸਭ ਕੇ ਧੁਨ ਕਰਨ,
ਸਾਰਿਆਂ ਦੇ ਕੰਨਾਂ ਵਿਚ ਆਵਾਜ਼ ਵੀ ਆਈ, ਆਕਾਸ਼ ਦੇ ਵਿਚੋਂ ਸੰਖਾਂ ਦੀ ਮਿਰਦੰਗ ਦੀ ਆਵਾਜ਼ ਆਈ।
ਕਟਕਾ ਚਤ ਜਾਮਨੀ ਰਹੇ,
ਚਾਰ ਕ ਘੜੀਆਂ ਰਾਤ ਰਹਿੰਦੀ ਸੀ, ਯਾਨੀ ਕਿ ਅੰਮ੍ਰਿਤ ਵੇਲੇ ਦਾ ਸਮਾਂ ਸੀ।
ਪ੍ਰਸਥਾਨ ਸਰਬੀ ਲਏ,
ਉਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਸੱਚਖੰਡ ਜਾਣਾ ਕੀਤਾ। ਇਹ ਸਾਰੀ ਸੰਗਤ ਨੂੰ ਬਾਹਰ ਪਤਾ ਲੱਗ ਗਿਆ, ਸਤਿਗੁਰੂ ਜੀ ਅੰਦਰ ਕੋਠੇ ਚ ਸਰੀਰ ਤਿਆਗ ਕੇ ਚਲੇ ਗਏ, ਬਾਹਰ ਸੰਗਤ ਨੂੰ ਪਤਾ ਲੱਗ ਗਿਆ। ਉਦੋਂ 4 ਕ ਘੜੀਆਂ ਰਾਤ ਬੀਤੀ ਸੀ, ਅੰਮ੍ਰਿਤ ਵੇਲਾ ਸੀ।
ਕਲਮ ਲਾਏ ਤੁਤ ਬੋ ਫਿਰੈ,
ਤੇ ਕਹਿੰਦੇ ਸਿੱਖ ਬੜੇ ਘਬਰਾਹਟ ਚ ਇਧਰ ਉਧਰ ਫਿਰੀ ਜਾਂਦੇ ਨੇ,
ਕੋਸ਼ਿਸ਼ ਨਿਕਟ ਨਾ ਪਹੁੰਚਣ ਪਰ
ਕੋਠੇ ਦੇ ਨੇੜੇ ਨਹੀਂ ਜਾ ਸਕਦੇ। ਗੁਰੂ ਸਾਹਿਬ ਦਾ ਹੁਕਮ ਹੈ ਵੀ ਦਿਨ ਚੜੇ ਤੱਕ 7ਵੇਂ ਦਿਨ ਆਉਣਾ, ਹਾਲੇ ਰਾਤ ਸੀ, 4 ਘੜੀਆਂ ਰਾਤ ਰਹਿੰਦੀ ਸੀ, ਅੰਮ੍ਰਿਤ ਵੇਲਾ ਸੀ। ਸਿੱਖ ਕਲਮਲਾਹਟ ਨਾਲ ਫਿਰ ਰਹੇ ਨੇ ਇਧਰ ਉਧਰ, ਪਰ ਕੋਠੇ ਦੇ ਨੇੜੇ ਨਹੀਂ ਜਾ ਸਕਦੇ।
ਯੋਧਾ ਸਨ ਬੰਦ ਬੋ ਗਾਡੇ,
ਯੋਧੇ ਖੜੇ ਨੇ ਸੰਦਬੱਧ ਹੋ ਕੇ,
ਵਰਜੈ ਸਭ ਕੋ ਚੌਂਦੀ ਚ ਬਾਡੇ,
ਚਾਰੇ ਪਾਸੇ ਸਭ ਨੂੰ ਵਰਜਦੇ ਨੇ, ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ।
ਸਵਾ ਜਾਮ ਦਿਨ ਚੜਦੇ ਤੁਮੈ ਹੁਕਮ ਗੁਰੂ ਕੋ ਤਬ ਠੀਕ ਨਿਸੈ,
ਮਹਾਰਾਜ ਜੀ ਦਾ ਹੁਕਮ ਸੀ ਕਿ ਜਦੋਂ ਸਵਾ ਪੈਰ ਦਿਨ ਚੜ ਜਾਏਗਾ ਫਿਰ ਨੇੜੇ ਆਉਣਾ ਕੋਠੇ ਦੇ, ਪਹਿਲਾਂ ਨਹੀਂ, ਹਾਲੇ ਰਾਤ ਸੀ। ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਸੀ ਸਾਰੀ ਸੰਗਤ ਨੂੰ।
ਸ੍ਰੀ ਯਾਰ ਰਾਏ ਪ੍ਰਥਮ ਡਿਗ ਜਾਏ, ਨਿਜ ਕਰ ਦੁਆਰ ਕਿਵਾਰ ਖੁਲਾਏ,
ਸੰਗਤ ਨਹੀਂ ਜਾ ਸਕਦੀ। ਸਭ ਤੋਂ ਪਹਿਲਾਂ ਗੁਰੂ ਹਰ ਰਾਏ ਸਾਹਿਬ ਜੀ ਕੋਲ ਜਾਣਗੇ ਤੇ ਗੁਰੂ ਹਰ ਰਾਏ ਸਾਹਿਬ ਜੀ ਆਪਣੇ ਹੱਥੀਂ ਦਰਵਾਜਾ ਖੋਲਣਗੇ।
ਤਿੰਨ ਪਾਛੇ ਦਰਸੈ ਸਭ ਕੋਈ,
ਗੁਰੂ ਹਰ ਰਾਏ ਸਾਹਿਬ ਤੋਂ ਬਾਅਦ ਸਾਰੀ ਸੰਗਤ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ।
ਅਪਰ ਕਾਮਨਾ ਪੂਰਨ ਹੋਏ,
ਸਾਰਿਆਂ ਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ।
ਇਮ ਸਭ ਮੈਂ ਵਿਦਤਾਏ ਬਿਰਤਾਂਤ,
ਇਹਦਾ ਇਹ ਸਾਰਾ ਪ੍ਰਸੰਗ ਸਾਰੀ ਸੰਗਤ ਵਿਚ ਪ੍ਰਗਟ ਹੈ।
ਮਿਲ ਕਰ ਬੈਠ ਕਰੈ ਬਖਿਆਤ,
ਸਾਰੀ ਸੰਗਤ ਵਿਚ ਇਹੀ ਗੱਲ ਹੋ ਰਹੀ ਕਿ ਕਦੋਂ ਸਵਾ ਪੈਰ ਦਿਨ ਚੜੇ ਤੇ ਅਸੀਂ ਸਤਿਗੁਰਾਂ ਦੇ ਦਰਸ਼ਨ ਕਰਾਂਗੇ।
ਸਵਾ ਪੈਰ ਦਿਨ ਜਬ ਚੜ ਆਇਓ, ਸ੍ਰੀ ਹਰ ਰਾਏ ਹਿਰਦੈ ਲੱਖ ਪਾਇਓ।
ਜਦੋਂ ਸਵਾ ਪੈਰ ਉਡੀਕਦਿਆਂ ਉਡੀਕਦਿਆਂ ਆਖਿਰਕਾਰ ਸਮਾਂ ਬੀਤ ਗਿਆ, ਸਵਾ ਪੈਰ ਜਦੋਂ ਦਿਨ ਚੜਿਆ ਤੇ ਗੁਰੂ ਹਰ ਰਾਏ ਸਾਹਿਬ ਜੀ ਨੇ ਵੇਖਿਆ ਕਿ ਹੁਣ ਆ ਗਿਆ ਸੀ ਗੁਰੂ ਹਰਗੋਬਿੰਦ ਸਾਹਿਬ ਦੀ ਸਮਾਂ ਆ ਗਿਆ ਤੇ ਹੁਣ ਜਾ ਕੇ ਸਾਨੂੰ ਕੋਠੇ ਦਾ ਦਰਵਾਜ਼ਾ ਖੋਲਣਾ ਚਾਹੀਦਾ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਉਸ ਕੋਠੇ ਦਾ ਦਰਵਾਜ਼ਾ ਖੋਲ ਰਹੇ ਨੇ।